ਹਜ਼ੂਰ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਕਰਦਿਆਂ ਹੋਇਆ ਕਿਹਾ, ਵਾਹਿਗੁਰੂ ਪਰਮੇਸ਼ਰ ਤ੍ਰੇਤੇ ਯੁੱਗ ਦੇ ਅੰਦਰ ਭਗਵਾਨ ਰਾਮ ਜੀ ਹੋਏ, ਉਹਨਾਂ ਨੇ ਵੀ ਤੇਰੇ ਦਰ ਤੋਂ ਸ਼ਕਤੀ ਬਲ ਨਾਲ ਸ਼ਕਤੀ ਦਾ ਸ਼ਕਤੀ ਲੈ ਕੇ ਤੇਰੇ ਦਰ ਤੋਂ ਸਮਰੱਥਾ ਪ੍ਰਾਪਤ ਕਰਕੇ ਉਹ ਸਮੇਂ ਦੇ ਜਾਲ ਰਾਵਣ ਨੂੰ ਮਾਰਿਆ। ਤੇਰੇ ਕੋਲ ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਸ਼ਕਤੀ ਲੈ ਕਰਕੇ ਬਲ ਲੈ ਕੇ ਕਲਸ ਨੂੰ ਮਾਰਿਆ, ਜੁਰਮ ਦਾ ਨਾਸ਼ ਕੀਤਾ। ਵੱਡੇ ਵੱਡੇ ਮੁਨੀ, ਵੱਡੇ ਵੱਡੇ ਦੇਵਤੇ ਜਿਨ੍ਹਾਂ ਨੇ ਆਪਣਾ ਤਨ ਤਪੱਸਿਆ ਦੇ ਵਿੱਚ ਰੱਖ ਕਰਕੇ ਐਨ ਪਾਇਆ ਹੋਇਆ ਸੀ, ਜਿਨ੍ਹਾਂ ਨੇ ਇਹ ਲੋਟਾ ਲੈ ਕੇ ਤਪ ਕੀਤਾ ਸੀ ਕਿ ਵਾਹਿਗੁਰੂ ਤੇਰਾ ਅੰਤ ਪਾ ਸਕੀਏ, ਪਰ ਉਹ ਵੀ ਤੇਰਾ ਅੰਤ ਨਹੀਂ ਪਾ ਸਕੇ। ਕਰੋੜਾਂ ਯੁੱਗ ਲੱਗ ਗਏ, ਹਜ਼ਾਰਾਂ ਵਰਸ ਲੱਗ ਗਏ, ਸੈਂਕੜੇ ਵਰੇ ਤਪੱਸਿਆ ਦੇ ਵਿੱਚ ਹੀ ਉਹਨਾਂ ਦੇ ਗੁਜ਼ਰ ਗਏ ਕਿ ਪਰਮੇਸ਼ਰ ਦਾ ਅੰਤ ਪਾਇਆ ਜਾ ਸਕੇ, ਪਰ ਉਹ ਵੀ ਨਹੀਂ ਪਾ ਸਕੇ। ਕੋਈ ਪਾਈ ਨਹੀਂ ਸਕਦਾ ਸਾਧ ਸੰਗਤ ਜੀ। ਉਹ ਵਾਹਿਗੁਰੂ ਪਰਮੇਸ਼ਰ ਅੰਤ ਨਾ ਅੰਤਾ ਸਦਾ ਬੇਅੰਤਾ, ਉਹਦਾ ਕੋਈ ਅੰਤ ਨਹੀਂ ਲੈ ਸਕਦਾ, ਉਹ ਬੇਅੰਤ ਬੇਅੰਤ ਹੈ। ਐਸੀ ਪਾਵਨ ਗੁਰਬਾਣੀ ਦਾ ਕੀਰਤਨ ਆਪ ਸਰਵਣ ਕਰ ਰਹੇ ਸੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੀ ਯਾਦ ਬੜੇ ਪ੍ਰੇਮ ਦੇ ਨਾਲ ਸੰਗਤਾਂ ਨੇ ਇਸ ਸਥਾਨ ਤੇ ਸਥਾਪਿਤ ਕੀਤੀ ਹੈ। ਉਹਨਾਂ ਮਹਾਂਪੁਰਖਾਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ। ਧੰਨ ਗੁਰੂ ਅੰਗਦ ਦੇਵ ਜੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਰਹਿ ਕੇ ਛੇ ਸਤਿਗੁਰਾਂ ਤੱਕ ਗੁਰੂ ਘਰ ਦੀਆਂ ਬਹੁਤ ਵੱਡੀਆਂ ਮਹਾਨ ਮਹਾਨ ਸੇਵਾਵਾਂ ਕੀਤੀਆਂ। ਆਪ ਜੀ ਨੂੰ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਹੈੱਡ ਗ੍ਰੰਥੀ ਹੋਣ ਦਾ ਸਨਮਾਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਐਸੇ ਮਹਾਂਪੁਰਖ ਜਿਹੜੇ ਗੁਰੂ ਸਰੂਪ ਦੇ ਵਿੱਚ ਅਭੇਦ ਹੋਏ, ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕਰਨ ਤੋਂ ਉਪਰੰਤ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਪਹਿਲਾਈਆਂ ਔਰ ਆਪ ਸਤਿਗੁਰੂ ਮਹਾਰਾਜ ਜੀ ਦੇ ਨਾਲ ਹਰ ਮਿਲਦੇ ਸਮੇਂ ਵਿੱਚ ਹਰ ਤਰ੍ਹਾਂ ਕਰਕੇ ਸਵਾਸ ਸਵਾਸ ਆਪਣਾ ਜੀਵਨ ਸਤਿਗੁਰਾਂ ਨੂੰ ਸਮਰਪਿਤ ਕਰਕੇ ਰੱਖਿਆ। ਉਹਨਾਂ ਮਹਾਂਪੁਰਖਾਂ ਦੀ ਯਾਦਗਾਰ ਇਹ ਗੁਰਦੁਆਰਾ ਸਾਹਿਬ ਸੁਭਾਈ ਮਾਨ ਕੀਤਾ ਗਿਆ। ਆਓ ਮਨ ਦੀਆਂ ਬਿਰਤੀਆਂ ਨੂੰ ਅਕਾਦਰ ਕਰੀਏ। ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਚੱਲ ਰਹੀ ਹੈ। 204ਵਾਂ ਸਲੋਕ ਆਰੰਭ ਹੋਇਆ ਹੈ। ਇਹਦੇ ਵਿੱਚ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਫਰਮਾਨ ਕਰਦੇ ਹੈ, ਤ੍ਰਿਪੁਰੀ ਜੀ ਨੂੰ ਕਹਿੰਦੇ ਹੈ, ਉਸ ਦਾ ਸਾਰਾ ਨਿਰਣਾ ਪਹਿਲੀ ਪੰਕਤੀ ਦੇ ਵਿੱਚ ਕਬੀਰ ਸਾਹਿਬ ਜੀ ਨੇ ਜਿੱਥੇ ਕੀਤਾ ਹੈ। ਆਪ ਸੁਣੋ ਪ੍ਰੇਮ ਦੇ ਨਾਲ ਮਨ ਦੀ ਬਿਰਤੀ ਨੂੰ ਕਾਦਰ ਕਰਕੇ ਗੁਰਬਾਣੀ ਦੀ ਕਥਾ ਸੁਣੀਏ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਤ੍ਰਿਕੁਟੀ ਸਾਧ ਸੰਗਤ ਜੀ ਤਿੰਨਾਂ ਨੂੰ ਕਹਿੰਦੇ ਆ। ਤ੍ਰਿਕੁਟੀ ਹੁੰਦੀ ਹੈ ਇੱਕ ਅੰਤਕਰਨ, ਜਿਵੇਂ ਧਿਆਤਾ ਧਿਆਨ ਤੇ ਇੱਕ ਧਿਆਤਾ ਹੈ, ਧਿਆਤਾ ਕੌਣ ਹੈ? ਅੰਤਕਰਨ, ਜਿਹੜਾ ਮਨ ਬੁੱਧ ਚਿੰਤ ਤੇ ਅਹੰ ਦਾ ਸਥਾਨ ਹੈ ਉਹਨੂੰ ਅੰਤਕਰਨ ਕਹਿੰਦੇ ਹੈ। ਇਸ ਕਰਕੇ ਧਿਆਤਾ ਹੈ ਅੰਤਕਰਨ, ਧਿਆਨ ਹੈ ਅੰਤਕਰਨ ਦੀ ਬਿਰਤੀ। ਔਰ ਸਾਧ ਸੰਗਤ ਜੀ ਧੇ ਜਿਹੜਾ ਜਿਹਦੇ ਵਿੱਚ ਧਿਆਨ ਲਾਇਆ ਗਿਆ, ਜੋੜਿਆ ਗਿਆ, ਜਾਂ ਪਦਾਰਥ ਕਹਿ ਲਓ ਜਿਹਦੇ ਵਿੱਚ ਧਿਆਨ ਲੱਗਾ ਹੋਇਆ ਹੈ, ਇਹ ਤਿੰਨਾਂ ਦੀ ਨਿਵਿਰਤੀ ਹੋਣ ਤੋਂ ਬਾਅਦ ਜਦੋਂ ਬਿਰਤੀ ਧੇ ਘਾਰ ਹੋ ਜਾਂਦੀ ਹੈ ਉਦੋਂ ਫੁਰਨੇ ਤੋਂ ਰਹਿਤ ਅਵਸਥਾ ਪ੍ਰਾਪਤ ਹੁੰਦੀ ਹੈ, ਜਿਹਨੂੰ ਨਿਰਵਿਕਲਪ ਅਵਸਥਾ ਕਹਿੰਦੇ। ਕਬੀਰ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ, ਕਬੀਰ ਤੂੰ ਤੂੰ ਕਰਤਾ ਤੂੰ ਹੁਆ। ਕਬੀਰ ਸਾਹਿਬ ਕਹਿੰਦੇ ਹੇ ਵਾਹਿਗੁਰੂ ਪਰਮੇਸ਼ਰ ਦੀ, ਤੇਰੇ ਨਾਮ ਨੂੰ ਜਪਦਿਆਂ ਜਪਦਿਆਂ ਤੇਰੇ ਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਤੇਰਾ ਰੂਪ ਹੀ ਹੋ ਗਿਆ ਹਾਂ। ਮੁੱਢ ਮੈਂ ਰਹਾ ਨਾ ਹੋ, ਮੁੱਢ ਮੇਰੇ ਵਿੱਚ ਹੋ ਹੰਗਤਾ ਕਿਸੇ ਵੀ ਤਰ੍ਹਾਂ ਦੀ ਰਹਿ ਨਹੀਂ ਗਈ, ਹੰਕਾਰ ਨਹੀਂ ਰਹਿ ਗਿਆ, ਹੰਗਤਾ ਨਹੀਂ ਰਹਿ ਗਈ, ਜਾਂ ਹਉਮੈ ਦਾ ਅਗਿਆਨ ਦਾ ਪੜਦਾ ਨਹੀਂ ਰਹਿ ਗਿਆ। ਤੇਰਾ ਸਿਮਰਨ ਕਰਦਿਆਂ ਕਰਦਿਆਂ ਤੇਰਾ ਹੀ ਰੂਪ ਬਣ ਗਿਆ ਹਾਂ। ਇਹ ਧਿਆਨ ਦੀ ਅਵਸਥਾ ਇੱਥੇ ਕਬੀਰ ਸਾਹਿਬ ਜੀ ਨੇ ਕਹਿਣਾ ਕੀਤੀ ਹੈ, ਕਿਉਂਕਿ ਸਾਧ ਸੰਗਤ ਜੀ ਜਦੋਂ ਮਨ ਐਨ ਸਥਿਤ ਹੋ ਜਾਂਦਾ, ਟਿਕ ਜਾਂਦਾ, ਫੁਰਨੇ ਤੋਂ ਰਹਿਤ ਹੋ ਜਾਂਦਾ, ਫਿਰ ਉੱਥੇ ਹੋਰ ਕੋਈ ਫੁਰਨਾ ਨਹੀਂ ਉੱਠਦਾ। ਇਸ ਕਰਕੇ ਧਿਆਨ ਦਾ ਸਰੂਪ ਕਬੀਰ ਸਾਹਿਬ ਜੀ ਨੇ ਇੱਥੇ ਕਥਨ ਕੀਤਾ ਹੈ। ਅੱਗੇ ਗਿਆਨ ਦਾ ਸਰੂਪ ਜਦ ਆਪਾ ਪਰ ਕਾ ਮਿਟ ਗਿਆ, ਕਹਿੰਦੇ ਸਿਮਰਨ ਕਰਦਿਆਂ ਕਰਦਿਆਂ ਜਦੋਂ ਆਪਣਾ ਅਤੇ ਪਰਾਇਆ ਭਾਵ ਆਪਣੀ ਹਉਮੈ, ਆਪਣੀ ਅਪਣੱਤ, ਆਪਣਾ ਹੰਕਾਰ ਤੇ ਪਰ ਕਾ ਪਰਾਇਆ ਪੁਣਾ ਜਿਹੜਾ ਸੀ ਇਹ ਸਾਰਾ ਮਿਟ ਗਿਆ, ਨਿਵਿਰਤ ਹੋ ਗਿਆ। ਜਦ ਦੇਖੋ ਤਦ ਤੂੰ, ਜਿੱਧਰ ਵੀ ਦੇਖਦਾ ਹਾਂ ਉਧਰ ਹੀ ਤੱਤ ਸ਼ੁੱਧ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ ਉਸੇ ਦੀ ਜੋਤ, ਉਸੇ ਦਾ ਰੂਪ ਮੈਨੂੰ ਦਿਖਾਈ ਕਰਦਾ, ਐਸੀ ਕਿਰਪਾ ਮੇਰੇ ਉੱਤੇ ਹੋ ਗਈ ਹੈ। ਇਸ ਕਰਕੇ ਤੱਤ ਜੋ ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਉਸੇ ਨੂੰ ਹੀ ਜਿੱਥੇ ਵੀ ਉਸੇ ਦਾ ਰੂਪ ਉਸੇ ਦਾ ਦਰਸ਼ਨ ਮੈਨੂੰ ਹੁੰਦਾ ਹੈ, ਜਰੇ ਜਰੇ ਦੇ ਵਿੱਚੋਂ ਹਰ ਥਾਂ ਤੋਂ ਉਸੇ ਦੇ ਦੀਦਾਰ ਹੁੰਦੇ ਹਨ। ਐਸਾ ਤਤ ਸਰੂਪ ਸ਼ੁੱਧ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ, ਕੌਣ ਪਦ ਦਾ ਅਰਥ ਜਿਹੜਾ ਉਹ ਜੀਵ ਹੈ, ਤਤ ਪਦ ਦਾ ਅਰਥ ਜਿਹੜਾ ਉਹ ਬ੍ਰਹਮ ਹੈ। ਜੀਵ ਪੁਣਾ ਤੇ ਈਸ਼ ਪੁਣਾ ਮਿਟ ਕੇ ਤੂੰ ਜੋ ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਜੇ ਹੁਣ ਕਹਿ ਦਿੰਦੇ ਫਿਰ ਹੰਗਤਾ ਪੈਦਾ ਹੋਣੀ ਸੀ। ਇਸ ਕਰਕੇ ਕਹਿੰਦੇ ਆ ਵੀ ਉਹਦਾ ਰੂਪ ਬਣ ਗਿਆ ਉਸ ਵਾਹਿਗੁਰੂ ਸਰੂਪ ਪਰਮੇਸ਼ਰ ਦਾ, ਜਿੱਥੇ ਵੀ ਦੇਖਦਾ ਉਸੇ ਦੀ ਜੋਤ ਦੇ ਦਰਸ਼ਨ, ਉਸੇ ਦੇ ਰੂਪ ਦੇ ਦੀਦਾਰ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਐਸੇ ਦਰਸ਼ਨਾਂ ਦੀ ਦਾਤ ਪ੍ਰਾਪਤ ਹੋਈ ਹੈ। ਕਬੀਰ ਸਾਹਿਬ ਜੀ ਇੱਥੇ ਦੱਸ ਰਹੇ ਹੈ ਕਬੀਰ ਵਿਕਾਰ ਹੈ ਚਿਤਵਤੇ, ਕਹਿੰਦੇ ਚਿੱਤ ਵਿੱਚ ਮਨ ਵਿੱਚ ਵਿਕਾਰਾਂ ਦੀਆਂ ਗੱਲਾਂ ਨੂੰ ਸੋਚਦਿਆਂ ਹੋਇਆ, ਵਿਕਾਰਾਂ ਦੇ ਫੁਰਨੇ ਕਰਦਿਆਂ, ਵਿਕਾਰਾਂ ਦੀ ਉਹ ਜਿਹੜੀ ਵਾਸ਼ਨਾ ਸੀ, ਵਿਕਾਰਾਂ ਦੀ ਮਹਿਮਾ ਕਰਦਿਆਂ ਹੋਇਆ, ਵਿਕਾਰਾਂ ਦੀਆਂ ਚਿਤਵਣੀਆਂ ਕਰਦਿਆਂ ਹੋਇਆ, ਸਾਨੂੰ ਇੰਦਰ ਲੋਕ ਦਾ, ਬ੍ਰਹਮ ਲੋਕ ਦਾ, ਸਵਰਗ ਲੋਕ ਦਾ ਸੁੱਖ ਪ੍ਰਾਪਤ ਹੋਵੇਗਾ, ਨਹੀਂ ਹੋ ਸਕਦਾ। ਵਿਕਾਰਾਂ ਦੇ ਵਿੱਚੋਂ ਚਿਤਵਣੀ ਨਹੀਂ ਨਿਕਲੀ, ਆਸ ਬੜੀ ਝੂਠੀ ਲਾਈ ਹੈ ਬ੍ਰਹਮ ਲੋਕ ਦੇ ਸੁੱਖਾਂ ਦੀ। ਜਿਹੜੇ ਜੋ ਭ੍ਰਸ਼ਟ ਲੋਕ ਹੁੰਦੇ ਹੈ ਸਾਰੇ ਸਿੰਘ ਜੀ, ਜਦੋਂ ਸਾਧਨਾ ਕਰਦਿਆਂ ਮਨ ਵਿੱਚ ਫੁਰਨਾ ਰਹਿ ਜਾਏ ਨਾ, ਉਹ ਮਰ ਕੇ ਫਿਰ ਸਵਰਗ ਲੋਕ ਦੇ ਸੁੱਖ ਭੋਗਦੇ ਹੈ। ਫਿਰ ਵੀ ਤ੍ਰਿਪਤੀ ਨਾਲ ਹੋਵੇ, ਫਿਰ ਇੱਥੇ ਭੋਗੀ ਪੁਰਸ਼ਾਂ ਦੇ ਘਰਾਂ ਵਿੱਚ ਉਹਨਾਂ ਦਾ ਜਨਮ ਹੁੰਦਾ, ਜਿਹੜੇ ਭੋਗ ਵਾਸ਼ਨਾ ਜਿੱਥੇ ਇੱਛਾ ਸੰਕਲਪ ਪੂਰੀ ਹੁੰਦੀ ਹੈ। ਜਦੋਂ ਇਹ ਵਾਸ਼ਨਾ ਮਿਲ ਜਾਂਦੀ ਹੈ ਫਿਰ ਮਹਾਤਮਾ ਮਹਾਂਪੁਰਖਾਂ ਦੇ ਘਰ ਵਿੱਚ ਜਨਮ ਹੋਣ ਤੋਂ ਬਾਅਦ ਨਾਮ ਜਪ ਕੇ ਬਦਲੀ ਕਰਕੇ ਫਿਰ ਮੁਕਤ ਹੁੰਦਾ। ਮੁਕਤੀ ਤਾਂ ਨਾਮ ਕਰਦਾ ਸਾਧ ਸੰਗਤ ਜੀ। ਇਸ ਕਰਕੇ ਕਹਿੰਦੇ ਚਿਤਵਣੀਆਂ ਤਾਂ ਵਿਕਾਰਾਂ ਦੀ ਕਰਦਾ ਸੀ ਮਨ ਦੇ ਵਿੱਚ, ਉਹ ਵਿਕਾਰਾਂ ਦੇ ਫੁਰਨੇ ਹੀ ਛੱਡ ਰਿਹਾ ਸੀ, ਅਸਾਂ ਝੂਠੀਆਂ ਲਾਈ ਬੈਠਾ ਸੀ ਬ੍ਰਹਮ ਲੋਕ ਦੇ ਸੁਖਾਂ ਦੀਆਂ। ਕੋਈ ਵੀ ਮਨ ਦਾ ਅਰਥ ਫੁਰਨਾ ਜੋ ਇੱਛਾ ਸੀ ਉਹ ਕੋਈ ਵੀ ਪੂਰੀ ਨਹੀਂ ਹੋਈ। ਇੱਥੋਂ ਚਲੇ ਗਏ ਨਰਾਸੇ, ਨਿਰਾਸ ਹੋ ਕਰਕੇ ਉੱਠ ਕੇ ਇੱਥੋਂ ਤੁਰ ਗਿਆ। ਮਨ ਦੇ ਮਨੋਰਥ ਮਨ ਦੇ ਵਿੱਚ ਹੀ ਰਹਿ ਗਏ, ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਗੁਰਜਨ ਸੇਵੇ ਚੌਂਕੀ ਕਾਲ ਗੱਡੀ। ਮਨ ਦੀਆਂ ਮਨ ਵਿੱਚ ਹੀ ਰਹਿ ਗਈਆਂ ਜਿਹੜੇ ਮਨੋਰਥ ਕਰਦਾ ਸੀ ਵੱਡੇ ਵੱਡੇ, ਉਹ ਭਾਈ ਕੋਈ ਵੀ ਪੂਰਾ ਨਹੀਂ ਹੋਇਆ। ਨਿਰਾਸ਼ਾ ਉੱਠ ਕੇ ਦਰਬਾਰ ਨੂੰ ਪ੍ਰਲੋਕ ਨੂੰ ਚਲਿਆ ਗਿਆ। ਸਿਮਰਨ ਦੀ ਮਹਿਮਾ ਦੱਸਦੇ ਕਹਿੰਦੇ ਹਰੀ ਵਾਹਿਗੁਰੂ ਪਰਮੇਸ਼ਰ ਦਾ ਜੋ ਸਿਮਰਨ ਕਰਦਾ ਉਸ ਵਾਹਿਗੁਰੂ ਨੂੰ ਚੇਤੇ ਕਰਦਾ ਹੈ।
ਸੁਖੀ
ਸੰਸਾਰ ਵਿੱਚ ਉਹੀ ਪੁਰਸ਼ ਸੁਖੀ ਹੈ ਸਿਮਰਨ ਕਰਨ ਵਾਲਾ। ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ। ਇਸ ਐਸ ਲੋਕ ਦੇ ਜਿਹੜੇ ਪਦਾਰਥ ਹੈ ਉਸ ਪ੍ਰਲੋਕ ਦੇ ਸਵਰਗ ਲੋਕ ਦੇ ਜਿਹੜੇ ਪਦਾਰਥ ਹੈ ਉਹਨਾਂ ਦੇ ਵਿੱਚ ਉਹਦਾ ਮਨ ਕਦੇ ਵੀ ਨਹੀਂ ਡੋਲਦਾ ਜਿਹੜਾ ਸਿਮਰਨ ਵਿੱਚ ਲੱਗਾ ਹੋਇਆ ਹੈ। ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਜਿਸ ਦੀ ਰਾਖਾ ਰੱਖਿਆ ਕਰਦਾ, ਜਿਹਦੀ ਸਹਾਇਤਾ ਕਰਦਾ ਆਪ, ਸਹਾਇਤਾ ਸਿਮਰਨ ਕਰਨ ਵਾਲਿਆਂ ਦੀ ਉਹ ਆਪ ਵਾਹਿਗੁਰੂ ਕਿਰਪਾ ਕਰਕੇ ਕਰਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਭਾਈ ਜਪਾ ਦੀ ਕਹਾਣੀ ਦੇ ਵਿੱਚ ਅਸੀਂ ਪੀੜੇ ਜਾ ਰਹੇ ਸੀ, ਨਰਕਾਂ ਦੀ ਕਹਾਣੀ ਵਿੱਚ ਸਾਨੂੰ ਪੀੜਿਆ ਜਾ ਰਿਹਾ ਸੀ, ਔਰ ਤ੍ਰਿਸ਼ਨਾ ਦੀ ਕਹਾਣੀ ਦੇ ਵਿੱਚ ਅਸੀਂ ਪੀੜੇ ਜਾ ਰਹੇ ਸਾਂ। ਜਿਵੇਂ ਉਹਨੂੰ ਦੀ ਕਹਾਣੀ ਉਹਨੂੰ ਜਿਹੜਾ ਹੈ ਤਿਲਾਂ ਨੂੰ ਜਾਂ ਸਰੋਂ ਨੂੰ ਐਨ ਪੀੜ ਕੇ ਵਿੱਚੋਂ ਤੇਲ ਕੱਢ ਕੇ ਨਿਚੋੜ ਦਿੰਦਾ ਹੈ। ਇਸੇ ਤਰ੍ਹਾਂ ਕਹਿੰਦੇ ਜਮਨ ਮਰਦ ਦੀ ਕਹਾਣੀ ਤ੍ਰਿਸ਼ਨਾ ਦੀ ਕਹਾਣੀ ਦੇ ਵਿੱਚ ਜਮਾ ਦੇ ਦੁੱਖਾਂ ਦੀ ਜਮਨ ਮਰਨ ਦੀ ਜੋ ਵੀ ਹੈ ਤ੍ਰਿਸ਼ਨਾ ਦੀ ਕਹਾਣੀ ਵਿੱਚ ਪੀੜੇ ਜਾ ਰਹੇ ਸਾਂ, ਬੜਾ ਹੀ ਦੁੱਖ ਹੋ ਰਿਹਾ ਸੀ। ਸੱਚੇ ਸਤਿਗੁਰਾਂ ਨੇ ਕਿਰਪਾ ਕਰਕੇ ਛਡਾ ਲਿਆ, ਬਚਾ ਲਿਆ, ਹੱਥ ਦੇ ਕੇ ਰੱਖ ਲਿਆ, ਨਰਕਾਂ ਚ ਨਹੀਂ ਪੈਣ ਦਿੱਤਾ, ਜਮਾ ਦੇ ਵਸ ਨਹੀਂ ਪੈਣ ਦਿੱਤਾ, ਤ੍ਰਿਸ਼ਨਾ ਦੀ ਕਹਾਣੀ ਤ੍ਰਿਸ਼ਨਾ ਤੋਂ ਹੱਥ ਦੇ ਕੇ ਮਨ ਨੂੰ ਸੰਤੋਖ ਦੇ ਦਿੱਤਾ, ਐਸਾ ਸਬਰ ਬਖਸ਼ ਦਿੱਤਾ, ਐਨ ਤ੍ਰਿਸ਼ਨਾ ਮੇਟ ਦਿੱਤੀ ਹੈ, ਉਹ ਹੱਥ ਦੇ ਕੇ ਬਚਾ ਲਿਆ, ਛਡਾ ਲਿਆ ਇਹਨਾਂ ਦੁੱਖਾਂ ਤੋਂ, ਇਹਨਾਂ ਸੰਕਟਾਂ ਤੋਂ। ਪਰਾ ਜਿਹੜੀ ਪਹਿਲੀ ਪੂਰਵਲੀ ਪੁਰਾਣੀ ਭਾਵਨੀ ਸ਼ਰਧਾ ਸੀ ਨਾ, ਪਰਾ ਉਤਕ੍ਰਿਸ਼ਟ ਜੋ ਪਿਛਲੇ ਜਨਮਾਂ ਦੀ ਕੋਈ ਕਮਾਈ ਕੀਤੀ ਹੋਈ ਕੋਈ ਭਾਵਨਾ ਜਿਹੜੀ ਸ਼ਰਧਾ ਸੀ ਹਿਰਦੇ ਦੇ ਵਿੱਚ ਉਹ ਆ ਕਰਕੇ ਪ੍ਰਤੱਖ ਪ੍ਰਗਟ ਹੋ ਗਈ ਕਿ ਪੂਰੇ ਸਤਿਗੁਰੂ ਮਿਲ ਪਏ। ਪੂਰਵ ਕਰਮ ਪੁਰਜਾ ਪ੍ਰੰਤੇ ਭੇਜੋ ਪੁਰਖ ਰਸਤ ਮੈਂ ਰਾਗੀ ਮਿਟੋ ਧੇਰ ਮਿਲਤਾ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸਿਆਣੇ ਪੁਰਸ਼ ਕਹਿੰਦੇ ਭਾਈ ਇਹਨੇ ਇਸ ਜਨਮ ਚ ਤਾਂ ਕੋਈ ਮਿਹਨਤ ਕੀਤੀ ਨਹੀਂ ਸੀ, ਪਰ ਇਹਨੂੰ ਸੁੱਖ ਬੜਾ ਮਿਲ ਗਿਆ ਜਿਹਦਾ ਕੋਈ ਪਿਛਲੇ ਜਨਮ ਦਾ ਪੁੰਨ ਹੁੰਦਾ, ਉਹ ਪਿਛਲੇ ਜਨਮ ਦੀ ਇਹਦੀ ਸਾਧਨਾ ਹੋਣੀ, ਪੁੰਨ ਦਾਨ ਕੀਤਾ ਹੋਵੇਗਾ। ਇਸੇ ਤਰ੍ਹਾਂ ਕਹਿੰਦੇ ਆ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਭਾਈ ਪੂਰਵਲੀ ਪਿਛਲੀ ਸਤਿਗੁਰਾਂ ਨੇ ਕਿਰਪਾ ਕਰਕੇ ਜਿਹੜੀ ਭਾਵਨਾ ਸੀ ਸ਼ਰਧਾ ਸੀ ਉਹ ਜਦੋਂ ਆ ਕੇ ਸਾਹਮਣੇ ਪ੍ਰਗਟ ਹੋਈ ਤਾਂ ਸਤਿਗੁਰਾਂ ਨੇ ਹੱਥ ਦੇ ਕੇ ਛਡਾ ਲਿਆ, ਸਹਾਇਤਾ ਕਰਕੇ ਆਪ ਕਿਰਪਾ ਕਰਕੇ ਬਚਾ ਲਿਆ ਹੈ। ਕਬੀਰ ਸਾਹਿਬ ਜੀ ਕਹਿੰਦੇ ਇਹ ਮਨੁੱਖ ਤੇਰਾ ਟਾਲਿਆ ਤੇ ਮਟੋਲਿਆ ਵਿੱਚ, ਟਾਲ ਮਟੋਲੇ ਜਿਵੇਂ ਪੰਜਾਬੀ ਵਿੱਚ ਦੂਹਰਾ ਸ਼ਬਦ ਵਰਤ ਲੈਂਦੇ ਹਾਂ ਆਪਾਂ, ਆਮ ਸਾਧਾਰਨ ਤਾਲ ਮਟੋਲ ਕਹਿੰਦੇ, ਤਾਲ ਮਟੋਲ ਦੇ ਵਿੱਚ ਹੀ ਤੇਰਾ ਦਿਨ ਗੁਜ਼ਰ ਗਿਆ, ਤੇਰਾ ਸਮਾਂ ਗੁਜ਼ਰ ਗਿਆ, ਪਾਲ ਸਿਮਰਨ ਦੇ ਸਮੇਂ ਨੂੰ ਤੂੰ ਟਾਲ ਦਿੱਤਾ। ਹਰ ਸਿਮਰਨ ਕੀ ਵੇਲਾ ਵਜਨ ਸਿਰ ਭਰੈ, ਕਹਿੰਦੇ ਸਿਮਰਨ ਦੇ ਵਕਤ ਤੇਰੇ ਸਿਰ ਤੇ ਬਹੁਤ ਵੱਡਾ ਵਜਨ ਭਾਰ ਆ ਕੇ ਪੈ ਜਾਂਦਾ ਤੇ ਟਾਲ ਦਿੰਦਾ ਸੰਗਤ ਦਾ ਸਮਾਂ, ਕਹਿੰਦਾ ਕੀ ਕਰਨਾ ਉੱਥੇ ਜਾ ਕੇ ਆਰਾਮ ਕਰ ਲਈਏ ਹੋਰ ਨੀਂਦ ਲੈ ਲਈਏ। ਉਹ ਟਾਲਿਆਂ ਦੇ ਵਿੱਚ ਟਾਲ ਮਟੋਲਿਆਂ ਦੇ ਵਿੱਚ ਟਾਲ ਪਦਾਰਥਾਂ ਦੀਆਂ ਜਿਹੜੀਆਂ ਟਾਲ ਟਾਹਣੀਆਂ ਟੋਲੇ ਨਾਮ ਪਦਾਰਥਾਂ ਦੀਆਂ ਟਾਲ ਟਾਹਣੀਆਂ ਦੇ ਵਿੱਚ ਭਾਵ ਇਹਨਾਂ ਦੇ ਵਿੱਚ ਹੀ ਤੇਰਾ ਦਿਨ ਪਦਾਰਥਾਂ ਨੂੰ ਇਕੱਤਰ ਕਰਨ ਦੇ ਵਿੱਚ ਦੁਨੀਆਂ ਦੇ ਸੁੱਖਾਂ ਨੂੰ ਇਕੱਠੇ ਕਰਨ ਦੇ ਵਿੱਚ ਹੀ ਤੇਰਾ ਜਿਹੜਾ ਦਿਨ ਚਲਿਆ ਗਿਆ ਹੈ।
ਵਿਆਜ ਵਧਾਉਂਦਾ ਹੋ ਜਾਏ,
ਵਿਆਜ ਜਿਹੜਾ ਵੱਧਦਾ ਹੀ ਜਾ ਰਿਹਾ, ਜਿਵੇਂ ਕੋਈ ਕਿਸੇ ਸ਼ਾਹ ਤੇ ਸਾਧ ਸੰਗਤ ਜੀ ਨੂੰ ਰੱਖ ਲਵੇ, ਖਾਈ ਜਾਵੇ, ਮੋੜੇ ਨਾ, ਉਹਦੇ ਤੇ ਫਿਰ ਵਿਆਜ ਪੈਣ ਲੱਗ ਜਾਂਦਾ ਤੇ ਉਹ ਵਿਆਜ ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ, ਸਾਰੀ ਉਮਰ ਮਨੁੱਖ ਦੀ ਲੱਗ ਜਾਂਦੀ ਹੈ, ਵਿਆਜ ਨੂੰ ਪੂਰਾ ਉਤਰਦਾ। ਆਮ ਮਨੁੱਖਾਂ ਦੀ ਗੱਲ ਛੱਡੋ, ਆ ਵੱਡੀਆਂ ਵੱਡੀਆਂ ਦੇਸ਼ਾਂ ਦੀਆਂ ਸਰਕਾਰਾਂ ਕੋਲੋਂ ਵੀ ਵਿਆਜ ਦੂਜੇ ਰਾਜਾਂ ਦੇ ਦੂਜੀਆਂ ਸਰਕਾਰਾਂ ਦੇ ਦਿੱਤੇ ਜਾਂਦੇ ਤੇ ਉਹ ਕਹਿੰਦੇ ਵਿਆਜ ਵੱਧਦਾ ਗਿਆ। ਕਹਿੰਦਾ ਪਾਪਾਂ ਦਾ ਵਿਆਜ ਵੱਧਦਾ ਹੀ ਗਿਆ, ਪਾਪ ਵਧੀ ਵਧੀ ਗਏ, ਪਾਪਾਂ ਨੂੰ ਘਟਾਉਣ ਦਾ ਯਤਨ ਨਹੀਂ ਕੀਤਾ। ਐਸੀ ਹਾਲਤ ਹੋਈ ਹੈ ਤੇਰੀ, ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਤੂੰ ਸਿਮਰਨ ਵੱਲੋਂ ਟਾਲ ਵਟੋਲ ਕੀਤੀ ਹੈ, ਢਲਿਆਈ ਕੀਤੀ ਹੈ, ਟਾਲ ਵਟੋਲ ਕੀ ਢਲਿਆਈ ਕਰਨੀ, ਆਲਸ ਕਰਨੀ, ਵਾਹਿਗੁਰੂ ਦੇ ਸਿਮਰਨ ਵੱਲੋਂ ਸਤਸੰਗਤ ਵੱਲੋਂ ਜਿਹੜੀ ਆਲਸ ਕੀਤੀ ਹੈ,
ਨਾ ਹਰ ਭਜਿਓ ਨਾ ਖਤ ਫਟਿਓ,
ਨਾ ਹਰੀ ਦੇ ਵਾਹਿਗੁਰੂ ਦੇ ਨਾਮ ਦਾ ਭਜਨ ਕੀਤਾ ਤੇ ਨਾ ਹੀ ਉਹ ਜਿਹੜਾ ਖਤ ਤੇਰੇ ਹਿਸਾਬ ਕਿਤਾਬ ਦਾ ਲੇਖਾ ਸੀ ਨਾ ਜਿਹੜਾ ਲਿਖਿਆ ਹੋਇਆ ਉਹਨੂੰ ਵੀ ਨਹੀਂ ਪੜਵਾ ਸਕਿਆ। ਪਾਪ ਜਿਹੜੇ ਲਿਖੇ ਚੋਖੇ, ਇੱਕ ਪਾਪ ਕੀਤਾ ਉਹਦੇ ਕਈ ਗੁਣਾ ਵੱਧ ਪਾਪਾਂ ਦਾ ਵਿਆਜ ਪੈ ਗਿਆ। ਐਸਾ ਜਿਹੜਾ ਹਿਸਾਬ ਕਿਤਾਬ ਦਾ ਜਿਹੜਾ ਖੱਤ ਸੀ, ਜਿਹੜੀ ਵਹੀ ਵਹੀ ਦੇ ਵਿੱਚ ਲਿਖ ਲੈਂਦੇ, ਦਸਤਖਤ ਕਰਾ ਲੈਂਦੇ, ਵੀ ਤੂੰ ਇੰਨਾ ਲਿਆ ਜੇ ਇੰਨੇ ਚ ਜਨੋੜ ਤਾਂ ਠੀਕ ਹੈ, ਨਹੀਂ ਫਿਰ ਤੈਨੂੰ ਇਸ ਤੋਂ ਬਾਅਦ ਇੰਨਾ ਵਿਆਜ ਲੱਗਣਾ ਸ਼ੁਰੂ ਹੋ ਜਾਏਗਾ, 1% ਲੱਗੇਗਾ, ਜੇ ਫੇਰ ਨਹੀਂ ਆਏਗਾ ਫਿਰ 2-3-4 ਇਸ ਤਰ੍ਹਾਂ 10-10% ਤੱਕ। ਬਹੁਤੇ ਲੋਕ ਜਿਹਨਾਂ ਨਾਲ ਵਿਆਜ ਖਾਣ ਦੀ ਬਹੁਤ ਵੱਡੀ ਬੁਰੀ ਆਦਤ ਹੁੰਦੀ ਹੈ, ਬਹੁਤਾ ਵਿਆਜ ਲੋਕਾਂ ਤੇ ਲਾ ਲੈਂਦੇ ਆ, 20-30% ਲਾ ਕੇ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾ ਲੈਣਾ ਕਿਸੇ ਦੀ। ਇਸ ਕਰਕੇ ਕਹਿੰਦੇ ਇਸੇ ਤਰ੍ਹਾਂ ਜੇ ਵਾਹਿਗੁਰੂ ਦਾ ਭਜਨ ਨਾ ਕੀਤਾ, ਸੰਗਤ ਨਾ ਕੀਤੀ, ਸੇਵਾ ਨਾ ਕੀਤੀ, ਪਰ ਉਪਕਾਰ ਨਹੀਂ ਕੀਤਾ, ਫਿਰ ਕਹਿੰਦੇ ਪਾਪਾਂ ਦਾ ਵਿਆਜ ਵਧੀ ਜਾਣਾ ਔਰ ਹਿਸਾਬ ਕਿਤਾਬ ਦਾ ਜਿਹੜਾ ਕਾਗਜ਼ ਆ ਉਹ ਨਹੀਂ ਫਟ ਸਕਣਾ ਤੇਰਾ, ਉਹਨੂੰ ਪੜਵਾ ਨਹੀਂ ਸਕੇ। ਤਾਂ ਭਾਈ ਮਹਾਂ ਸਿੰਘ ਜੀ ਨੇ ਤਾਂ ਕੁਰਬਾਨੀ ਦੇ ਕੇ ਵਿਦਾਵਾ ਪੜਵਾ ਲਿਆ ਸੀ, ਸਾਡੇ ਕੋਲੋਂ ਉਹ ਵੀ ਨਹੀਂ ਪੜਵਾਇਆ ਜਾਂਦਾ। ਕਾਲ ਤੇਰੇ ਉਹ ਮੌਤ ਦਾ ਸਮਾਂ ਤੇਰੇ ਨੇੜੇ ਆ ਕੇ ਢੁੱਕ ਗਿਆ, ਨੇੜੇ ਆ ਲੱਗਾ, ਪਾਪ ਤੂੰ ਸਿਮਰ ਨਹੀਂ ਕੀਤਾ, ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ, ਆਪਣੇ ਮਾੜੇ ਕਰਮਾਂ ਦਾ ਲੇਖਾ ਜੋਖਾ ਨਹੀਂ ਮਿਟਿਆ, ਉਸ ਧਰਮ ਦਾ ਇੱਧਰ ਕਾਗਜ਼ ਫਾੜੇ ਜਾਂ ਨਾਨਕ ਲੇਖਾ ਸਮਝਾ, ਉਹ ਪੜਵਾਉਣਾ ਸੀ ਕਾਗਜ਼ ਮਾੜੇ ਪਾਪਾਂ ਦਾ, ਉਹ ਨਹੀਂ ਪੜਵਾਇਆ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇੱਥੇ ਕਬੀਰ ਸਾਹਿਬ ਜੀ ਨੂੰ ਸਿਰੋਂ ਪਾਉ ਬਖਸ਼ਿਸ਼ ਕਰ ਰਹੇ ਹੈ, ਪਾਰ ਕਬੀਰ ਸਾਹਿਬ ਜੀ ਨੂੰ ਹੀ ਉਹਨਾਂ ਦਾ ਇਨਾਮ ਇੱਥੇ, ਮਹਾਰਾਜ ਸਾਹਿਬ ਜੀ ਨੂੰ ਉਹਨਾਂ ਨੂੰ ਸਤਿਕਾਰ ਦੇ ਕੇ ਉਹਨਾਂ ਦਾ ਹੀ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਨਮਾਨ ਰੱਖਿਆ। ਇਹ ਪਾਵਨ ਸਲੋਕ ਮਹੱਲਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਿਆ ਹੋਇਆ ਹੈ।
ਕਬੀਰ ਕੁਕਰ
ਕਬੀਰ ਸਾਹਿਬ ਜੀ ਕਹਿੰਦੇ ਭਾਈ ਇਸ ਸੰਸਾਰ ਦੇ ਜੀਵਾਂ ਦੀ ਵਿਸ਼ਈ ਪੁਰਖਾਂ ਦੀ ਹਾਲਤ ਕੀ ਹੈ, ਇਹ ਮਨੁੱਖ ਵਿਸ਼ਿਆਂ ਵਕਾਰਾਂ ਦੀਆਂ ਗੱਲਾਂ ਇਹਨੂੰ ਬਹੁਤ ਚੰਗੀਆਂ ਲੱਗਦੀਆਂ ਤੇ ਵਕਾਰੀ ਜੀਵ ਵਕਾਰਾਂ ਦੀਆਂ ਗੱਲਾਂ ਹੀ ਬੋਲਦੇ ਆ 24 ਘੰਟੇ। ਵਕਾਰ ਵਿਸ਼ੇ ਮੈਨੂੰ ਬੜੇ ਚੰਗੇ ਲੱਗਦੇ ਹੈ, ਬੜਾ ਇਹਨਾਂ ਵਿੱਚ ਆਨੰਦ ਹੈ। ਸਰਵਨ ਸਿਮਰਨ ਕੀਰਤਨ ਚਿਤਵਤ ਬਾਤ ਅਕੰਤ ਦ੍ਰਿਢ ਸੰਕਲਪ ਯਤਨ ਪ੍ਰਾਪਤ ਅਸ਼ਟ ਹਨ। ਇਹ ਕਾਮ ਦੀਆਂ ਵਾਸ਼ਨਾ ਦੀਆਂ ਵਕਾਰਾਂ ਦੀਆਂ 8 ਤਰ੍ਹਾਂ ਦੀਆਂ ਇਹ ਗੱਲਾਂ ਜੀਵ ਕਰਦਾ, ਕੰਨਾਂ ਨਾਲ ਸੁਣਦਾ, ਬੜੀਆਂ ਚੰਗੀਆਂ ਲੱਗਦੀਆਂ, ਫਿਰ ਉਹਨੂੰ ਚੇਤੇ ਕਰਦਾ, ਫਿਰ ਜਸ ਕਰਦਾ, ਕਾਮ ਦੀਆਂ ਗੱਲਾਂ ਦੀ ਵਡਿਆਈ ਕਰਦਾ, ਵਕਾਰਾਂ ਦੀ ਗੱਲਾਂ ਦੀ ਮਹਿਮਾ ਕਰਦਾ, ਔਰ ਚਿਤਵਣੀ ਦੇ ਵਿੱਚ ਲੱਗਾ ਰਹਿੰਦਾ, ਕਦੋਂ ਵਿਸ਼ੇ ਸੁਖ ਮਿਲਣ, ਔਰ ਇਕਾਂਤ ਵਿੱਚ ਬੈਠ ਕੇ ਵੀ ਉਹੀ ਗੱਲਾਂ ਨੂੰ ਸੋਚਦਾ, ਫਿਰ ਦ੍ਰਿੜ ਸੰਕਲਪ ਵੀ ਕਰ ਲੈਂਦਾ ਪਰਾਏ ਘਰ ਜਾਣ ਦਾ, ਜਦੋਂ ਪ੍ਰਾਪਤ ਕਰ ਲੈਂਦਾ ਉਹ ਵਿਸ਼ੇ ਸੁਖ ਨੂੰ ਭੋਗਦਾ, ਫਿਰ ਕਹਿੰਦੇ ਭਾਈ ਨਰਕਾਂ ਦੇ ਦੁਆਰ ਨੂੰ ਤੋੜਨ ਦਾ ਰਾਹ ਖੁੱਲ ਜਾਂਦਾ। ਇਸ ਤਰ੍ਹਾਂ ਕਹਿੰਦੇ ਵਿਸ਼ਿਆਂ ਦੀ ਜਿਹੜੀ ਗੱਲ ਵਿਚਾਰ ਵਾਰ ਵਾਰ ਬੋਲਣਾ, ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕੁਕਰ ਭੌਂਕਣਾ, ਇਹਦਾ ਭਾਈ ਕੁਕਰਾਂ ਦੀ ਵਿਆਹੀ ਕੁੱਤਿਆਂ ਦੀ ਤਰ੍ਹਾਂ ਉਹ ਜੀਵ ਭੌਂਕਦੇ ਆ, ਬੋਲਦੇ ਆ, ਕੰਨ ਦੇ ਪਿੱਛੇ ਦੌੜ ਕੇ ਪੈਂਦਾ ਮਰੇ ਹੋਏ ਮੁਰਦਾਰ ਦੇ ਪਸ਼ੂ ਦੇ, ਇਸੇ ਤਰ੍ਹਾਂ ਪਰਾਈਆਂ ਇਸ ਤਰ੍ਹਾਂ ਇਸਤਰੀਆਂ ਨੂੰ ਕਰਨਾ ਦੇ ਪਿੱਛੇ ਉੱਠ ਉੱਠ ਕੇ ਦੌੜ ਦੌੜ ਕੇ ਅਜੀਬ ਵਿਸ਼ਈ ਵਿਕਾਰੀ ਜਾਂਦੇ ਹੈ।
ਸਤਿਗੁਰ ਪਾਇਆ
ਧੰਨ ਸਤਿਗੁਰੂ ਮਹਾਰਾਜ ਕਹਿ ਰਹੇ ਹੈ ਕਬੀਰ ਸਾਹਿਬ ਜੀ ਦੇ ਮੁੱਖ ਦੁਆਰਾ, ਕਹਿੰਦੇ ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੋਊਗੀ, ਸਤਿਗੁਰੂ ਜਿਨ੍ਹਾਂ ਨੂੰ ਮਿਲ ਗਏ ਉਹਨਾਂ ਤੇ ਕਰਮੀ ਇਹ ਬਖਸ਼ਿਸ਼ ਹੋਈ ਹੈ, ਇਹ ਮਿਹਰ ਹੋਈ ਹੈ, ਰਹਿਮਤ ਹੋਈ ਹੈ। ਸਤਿਗੁਰਾਂ ਨੇ ਵਿਕਾਰਾਂ ਦੀਆਂ ਵਾਸ਼ਨਾ ਤੋਂ ਮੈਨੂੰ ਛੁਡਾ ਲਿਆ, ਬਚਾ ਲਿਆ, ਮੈਨੂੰ ਇਹਨਾਂ ਤੋਂ ਸਤਿਗੁਰੂ ਜੀ ਦੇ ਹੱਥ ਦੇ ਕੇ ਰੱਖ ਲਿਆ। ਜਿਵੇਂ ਭਾਈ ਜੋਗਾ ਸਿੰਘ ਨੂੰ ਕਲਗੀ ਧਰ ਨੇ ਰੱਖਿਆ ਸੀ, ਸਾਧ ਸੰਗਤ ਜੀ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸਮੇਸ਼ ਪਿਤਾ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚਾਰੋਂ ਬੱਚਿਓ ਕੁਹਾਏ ਦੇਵੇ, ਦੇਸ਼ ਕੌਮ ਉੱਤੋਂ ਜਾ ਕੇ ਵਾਰ ਕੁਰਬਾਨ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਰਦੇ ਹਿਰਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਹੋਵੇ ਪਿਆਰਿਆਂ ਦੀ ਢਾਲ ਦੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਕੀਦਾਰ ਬਣ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਦੀ। ਇਹ ਬਚਨ ਇਹ ਕਵਿਤਾ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਸਭ ਤੋਂ ਪਹਿਲਾਂ ਉਚਾਰਨ ਕੀਤੀ ਸੀ, ਉਹਨਾਂ ਦੇ ਮੁੱਖ ਦੀ ਇਹ ਕਾਵਿ ਹੈ। ਇਸ ਕਰਕੇ ਕਹਿੰਦੇ ਜਿਹੜਾ ਗੁਰੂ ਆਪਣੇ ਸਿੱਖ ਨੂੰ ਪਾਪ ਦੀ ਅੱਗ ਦੇ ਵਿੱਚ ਸੜਨ ਤੋਂ ਬਚਾ ਲੈਂਦਾ, ਉਹ ਗੁਰੂ ਕਲਗੀਆਂ ਵਾਲਾ ਸਤਿਗੁਰੂ ਐਸੇ ਗੁਰੂ ਦੇ ਗੜ ਲੱਗਣਾ ਕਰ। ਅਸੀਂ ਉਹਨਾਂ ਸਤਿਗੁਰਾਂ ਤੋਂ ਬਲਿਹਾਲ ਜਾਂਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਪਾਪਾਂ ਦੀ ਕੁਸੰਗਤ ਤੋਂ, ਪਾਪਾਂ ਦੇ ਵਿੱਚ ਪੈਣ ਤੋਂ, ਵਿਕਾਰਾਂ ਦੇ ਵਿੱਚ ਪੈਣ ਤੋਂ ਛਡਾ ਲਿਆ, ਬਚਾ ਲਿਆ, ਹੱਥ ਦੇ ਕੇ ਰੱਖ ਲਿਆ, ਉਹਨਾਂ ਦੀ ਬਖਸ਼ਿਸ਼ ਨਾਲ ਸਾਡੀ ਰੱਖਿਆ ਹੋਈ ਹੈ। ਮਹੱਲਾ ਪੰਜਵਾਂ ਕਬੀਰ ਸਾਹਿਬ ਜੀ ਦੇ ਮੁੱਖ ਦੁਆਰਾ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰਦੇ ਹੈ,
ਕਬੀਰ ਧਰਤੀ ਸਾਧ ਕੀ,
ਕਬੀਰ ਧਰਤੀ ਸਾਧ ਕੀ। ਸਾਧ ਸੰਗਤ ਜੀ, ਕਿਸੇ ਰਾਜੇ ਨੇ ਕਿਸੇ ਮਹਾਤਮਾ ਨੂੰ ਧਰਤੀ ਦਿੱਤੀ, ਉਹਨਾਂ ਨੇ ਦਸਾਂ ਮਾਹਾਂ ਦੀ ਕਿਰਤ ਕਰਕੇ ਲੰਗਰ ਚਲਾਏ, ਸੇਵਾਵਾਂ ਕੀਤੀਆਂ। ਜਦੋਂ ਅੱਗੇ ਰਾਜੇ ਦਾ ਪੁੱਤਰ ਆਇਆ, ਉਹ ਸਤਸੰਗੀ ਨਹੀਂ ਸੀ, ਉਹਨੇ ਜਿਹੜੀ ਧਰਤੀ ਸੀ ਉਹ ਮਹਾਤਮਾ ਦੇ ਕੋਲੋਂ ਖੋਹ ਲਈ, ਵਾਪਸ ਲੈ ਕੇ ਕਬਜ਼ਾ ਕਰ ਲਿਆ। ਕਬੀਰ ਸਾਹਿਬ ਜੀ ਕਹਿ ਰਹੇ, ਕਹਿੰਦੇ ਭਾਈ ਇਹ ਧਰਤੀ ਤਾਂ ਉਸ ਹਾਲਤ ਨੂੰ ਵੇਖ ਕੇ ਕਿਹਾ, ਕਹਿੰਦੇ ਧਰਤੀ ਤਾਂ ਇਹ ਸਾਧੂ ਦੀ ਸੀ, ਵਾਹਿਗੁਰੂ ਦੀ ਬੰਦਗੀ ਕਰਨ ਵਾਲਿਆਂ ਦੀ ਸੀ, ਤਸਕਰ ਚੋਰ ਲੋਕ ਆ ਕੇ ਬੈਠ ਕੇ ਗਾਹੇ ਨਾਮ ਉਹਨਾਂ ਨੇ ਦਬਾ ਲਈ, ਕਬਜ਼ਾ ਕਰ ਲਿਆ ਹੈ। ਧਰਤੀ ਦਾ ਉਹਨਾਂ ਮਹਾਤਮਾ ਨੂੰ, ਤਿਆਗੀ ਪੁਰਸ਼ਾਂ ਨੂੰ ਕੋਈ ਭਾਰ ਨਹੀਂ ਲੱਗਦਾ ਹੈ ਕਿਸੇ ਵੀ ਤਰ੍ਹਾਂ ਦਾ ਭਾਵ, ਉਹਨਾਂ ਨੂੰ ਕੋਈ ਦੁੱਖ ਨਹੀਂ, ਕੋਈ ਡਰ ਮਨ ਦੇ ਉੱਤੇ ਉਹਨਾਂ ਦੇ ਕੋਈ ਭਾਰ ਨਹੀਂ ਹੈ, ਕੋਈ ਤਕਲੀਫ ਨਹੀਂ ਹੈ। ਤਿਆਗੀ ਪੁਰਸ਼ ਤਿਆਗੀ ਜਿੰਨਾ ਕੋਈ ਸੁੱਖ ਨਹੀਂ ਹੈ, ਤੇ ਸਾਧ ਸੰਗਤ ਦੀ ਪ੍ਰਵਿਰਤੀ ਵਰਗਾ ਕੋਈ ਦੁੱਖ ਨਹੀਂ ਹੈ। ਉਹਨਾਂ ਨੂੰ ਤਾਂ ਭਾਈ ਲਾਹ ਹੀ ਲਾਹ ਹੈ, ਪ੍ਰਵਿਰਤੀ ਵਿੱਚ ਵੀ ਉਹ ਪਰਉਪਕਾਰ ਕਰਦੇ, ਪ੍ਰਵਿਰਤੀ ਦੇ ਵਿੱਚ ਵੀ ਲਾਭ ਹੀ ਲੈਂਦੇ ਆ ਵਾਹਿਗੁਰੂ ਦੇ ਨਾਮ ਦਾ, ਉਹਦੀ ਬੰਦਗੀ ਦਾ, ਇਸੇ ਪ੍ਰਕਾਰ ਫਰਮਾਨ ਕਰਦੇ ਆ। ਸਾਧ ਸੰਗਤ ਜੀ, ਇਹ ਧਰਤੀ ਕਹਿੰਦੇ ਸਾਧ ਪਹਿਲਾਂ ਦੇਵਤਿਆਂ ਦੀ ਸੀ, ਦੱਸਦੇ ਆਸਕਰ ਦੈਤਾ ਨੇ ਇਹਨੂੰ ਦਬਾ ਲਿਆ, ਇਹਦੇ ਕਬਜ਼ਾ ਕਰ ਲਿਆ। ਜਦੋਂ ਧਰਤੀ ਤੇ ਕਬਜ਼ਾ ਕਰਦੇ ਦੇਵਤਿਆਂ ਨੇ ਵਾਹਿਗੁਰੂ ਅੱਗੇ ਫਰਿਆਦ ਕੀਤੀ, ਮਹਾਰਾਜ ਕਿਰਪਾ ਕਰ ਇਹ ਧਰਤੀ ਨੂੰ ਛੁਡਾ ਇਹਨਾਂ ਦੈਂਤਾਂ ਦੇ ਕਬਜ਼ੇ ਦੇ ਵਿੱਚੋਂ, ਬ੍ਰਾਹ ਰੂਪ ਧਾਰ ਕੇ ਫਿਰ ਦੈਂਤਾਂ ਦੇ ਕਬਜ਼ੇ ਦੇ ਵਿੱਚੋਂ ਛੁਡਾਉਣਾ ਕੀਤੀ। ਉਹ ਭਾਈ ਧਰਤੀ ਨੂੰ ਵੀ ਕੋਈ ਭਾਰ ਵਿਆਪਦਾ ਨਹੀਂ ਲੱਗਦਾ, ਉਹਨਾਂ ਨੂੰ ਤਾਂ ਉਹਨਾਂ ਨੂੰ ਲਾਹ ਕੇ ਇਹਨਾਂ ਨੂੰ ਫਿਰ ਦੇਵਤਿਆਂ ਨੂੰ ਲਾਹ ਪ੍ਰਾਪਤ ਹੋਇਆ। ਇਸੇ ਤਰ੍ਹਾਂ ਅਸਲ ਜਿਹੜਾ ਅਸਲ ਪਰਮਾਰਥ ਦਾ ਅਰਥ ਹੈ ਉਹ ਵੀ ਦੱਸਦੇ ਆ। ਇਸੇ ਪ੍ਰਕਾਰ ਸਾਧ ਸੰਗਤ ਜੀ, ਧਰਤੀ ਕੀ ਹੈ? ਮਨੁੱਖਾ ਜੀਵਨ, ਇਹ ਜਿਹੜਾ ਮਨੁੱਖਾ ਜੀਵਨ ਰੂਪ ਧਰਤੀ ਸਾਨੂੰ ਪ੍ਰਾਪਤ ਹੋਈ ਹੈ ਨਾ, ਸਾਧ ਸ੍ਰੇਸ਼ਟ ਗੁਣਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਨ ਵਾਸਤੇ ਮਨੁੱਖਾ ਦੇ ਰੂਪ ਧਰਤੀ ਸਾਨੂੰ ਮਿਲੀ ਹੈ। ਪਰ ਤਸਕਰ ਕਿਹੜੇ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਧਰਤੀ ਜੀਵਨ ਰੂਪ ਧਰਤੀ ਨੂੰ ਦਵਾ ਲਿਆ ਭਾਵ ਆਪਣਾ ਕਰਜ਼ਾ ਕਰ ਲਿਆ ਸ਼ੁਭ ਗੁਣਾਂ ਦੀ ਥਾਂ ਸਤ ਸੰਤੋਖ ਦਇਆ ਧਰਮ ਜਿਹੜੇ ਸ਼ੁਭ ਗੁਣ ਸਨ ਉਹਨਾਂ ਦੀ ਥਾਂ ਤੇ ਇਹਨਾਂ ਔਗੁਣਾਂ ਨੇ ਇਹਨਾਂ ਵੈਰੀਆਂ ਨੇ ਵਿਕਾਰਾਂ ਨੇ ਕਬਜ਼ਾ ਕਰ ਲਿਆ ਹੈ ਭਾਈ ਉਸ ਧਰਤੀ ਨੂੰ ਉਸ ਜੀਵਨ ਨੂੰ ਉਸ ਦੇਹ ਨੂੰ ਇਸ ਨੂੰ ਭਾਰ ਨਹੀਂ ਕਰਦਾ ਲੱਗੇਗਾ ਜਿਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਸੁਖਗੁਣਾਂ ਦਾ ਲਾਭ ਪ੍ਰਾਪਤ ਕੀਤਾ ਜਾਂ ਜਿਹਨਾਂ ਨੇ ਭਾਈ ਸਤਿਗੁਰਾਂ ਦੇ ਦਰ ਦੀ ਸੰਗਤ ਕੀਤੀ ਹੈ ਉਹਨਾਂ ਨੇ ਇਹਨਾਂ ਨੂੰ ਲਾਭ ਦਿੱਤਾ ਤਾਂ ਕਰੋ ਲੋਕ ਓਹਕਾਰ ਤੋਂ ਰਹਿਤ ਕਰ ਲਿਆ ਉਹ ਐਸਾ ਜੀਵਨ ਦੇ ਵਿੱਚ ਲਾਭ ਪ੍ਰਾਪਤ ਕਰ ਲਿਆ ਲਾਭ ਲੈ ਲਿਆ ਇਸੇ ਪ੍ਰਕਾਰ
ਧਰਤੀ
ਕੀ ਹੈ ਬੁੱਧੀ ਬੁੱਧੀ ਦਾ ਕੰਮ ਕੀ ਸੀ ਕਿ ਸਾਧ ਸ੍ਰੇਸ਼ਟ ਗੁਣਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਨਾ ਵਸਾਉਂਦਾ ਵਿਕਾਰਾਂ ਦੀਆਂ ਵਾਸ਼ਨਾਵਾਂ ਨੂੰ ਗ੍ਰਹਿਣ ਕਰ ਲਿਆ ਧਾਰਨ ਕਰ ਲਿਆ ਵਸਾ ਲਿਆ ਇਸ ਜੀਵ ਨੇ ਉਸ ਹਿਰਦੇ ਨੂੰ ਧਰਤੀ ਨੂੰ ਭਾਰ ਨਹੀਂ ਲੱਗੇਗਾ ਕਿਸੇ ਵੀ ਤਰ੍ਹਾਂ ਦਾ ਪਾਪਾਂ ਦਾ ਇਹਨਾਂ ਨੇ ਆਪਣੀ ਧਰਤੀ ਬੁੱਧੀ ਨੂੰ ਹਿਰਦੇ ਨੂੰ ਸਵਾਰ ਲਿਆ ਨਾਮ ਦਾ ਲਾਹਾ ਲੈ ਲਿਆ ਜੀਵਨ ਦੇ ਵਿੱਚ ਵੱਡਾ ਲਾਹਾ ਲਾਭ ਲੈ ਲਿਆ ਲਾ ਦਿੱਤਾ ਵਿਕਾਰਾਂ ਦੀਆਂ ਵਾਸ਼ਨਾਵਾਂ ਨੂੰ ਤਿਆਗ ਦਿੱਤਾ ਉਹਨਾਂ ਦੇ ਉੱਤੇ ਭਾਈ ਫਿਰ ਕਿਸੇ ਤਰ੍ਹਾਂ ਦਾ ਭਾਰ ਨਹੀਂ ਲੱਗਦਾ ਪਾਪਾਂ ਦਾ ਭਾਰ ਨਹੀਂ ਉਹਨਾਂ ਦੇ ਉੱਤੇ ਲੱਗਦਾ ਵਿਆਪਦਾ ਨਹੀਂ ਲੱਗਦਾ ਨਹੀਂ ਹੈ ਉਹ ਤਾਂ ਪਾਪਾਂ ਦੀ ਫੰਡ ਨੂੰ ਲਾਭ ਕੇ ਹੌਲੇ ਫੁੱਲ ਕਰਕੇ ਹੁੰਜਰਦੇ ਹੈ ਜਿਹਨਾਂ ਨੇ ਸਾਧ ਸ੍ਰੇਸ਼ਟ ਸਤਿਗੁਰਾਂ ਦੀ ਸੰਗਤ ਕੀਤੀ ਹੈ ਰਿਹਦੇ ਰੂਪ ਧਰਤੀ ਦੇ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕਰ ਲਿਆ ਔਗੁਣਾਂ ਨੂੰ ਵੇਟ ਲਿਆ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਪਾਪਾਂ ਦਾ ਭਾਰ ਨਹੀਂ ਲੱਗਦਾ ਹੈ ਉਹਨਾਂ ਨੂੰ ਤਾਂ ਲਾਭ ਹੀ ਲਾਭ ਹੈ ਅੰਤਿਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਵਾਨ ਕਰਦੇ ਹਨ ਸੰਗੀ ਕੁਸੰਗਤ ਕਰਨ ਦਾ ਜਿਹੜਾ ਫਲ ਹੈ ਉਹ ਦੱਸਦੇ ਜਿਵੇਂ ਸੰਗਤ ਕਰਨ ਦਾ ਲਾਭ ਹੈ ਉਵੇਂ ਕੁਸੰਗਤ ਕਰਨ ਦਾ ਜਿਹੜਾ ਦੁੱਖ ਲੱਗਦਾ ਉਹਦਾ ਹਾਲ ਦੱਸਦੇ ਆ ਕਹਿੰਦੇ ਕਬੀਰ ਸਾਹਿਬ ਕਹਿੰਦੇ ਚਾਰ ਚਾਵਲ ਚੌਲਾਂ ਦੇ ਵਾਸਤੇ ਚੌਲ ਲੈਣ ਵਾਸਤੇ ਚੌਲ ਕੱਢਣ ਲਈ ਪ੍ਰਾਪਤ ਕਰਨ ਲਈ ਦੁੱਖ ਜਿਹੜਾ ਚੌਲਾਂ ਦੇ ਬਾਅਦ ਖੂਸ ਹੁੰਦਾ ਜਿਹਨੂੰ ਫੱਕ ਕਹਿੰਦੇ ਆ ਭਾਈ ਉਹਦੇ ਤੇ ਮੋਹਣੀਆਂ ਲੱਗਦੀਆਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਉਖਲੀ ਦੇ ਵਿੱਚ ਚੌਲ ਪਾ ਕੇ ਨਾ ਮੋਹਲੇ ਦੇ ਨਾਲ ਛੱਡ ਛੱਡ ਕੇ ਕੁੱਟ ਕੁੱਟ ਕੇ ਉਹਦੀ ਫੱਕ ਨੂੰ ਅਲੱਗ ਕਰਨਾ ਚੌਲਾਂ ਨੂੰ ਵਿੱਚੋਂ ਕੱਢ ਕੇ ਸਾਧ ਸੰਗਤ ਜੀ ਦੀ ਸਫਾਈ ਕਰਨੀ ਕਹਿੰਦੇ ਬਈ ਜਿਹੜੇ ਚੌਲਾਂ ਦੀ ਫੱਕ ਸੀ ਚੌਲਾਂ ਦੇ ਕਾਰਨ ਚੌਲਾਂ ਦੇ ਵਾਸਤੇ ਉਹ ਜਿਹੜਾ ਚੌਲਾਂ ਦੀ ਉਤਲੀ ਫੱਕ ਜਾਂ ਫੂਸ ਸੀ ਉਸ ਨੂੰ ਬੜੇ ਮੋਹਲੇ ਲੱਗੇ ਆ ਬੜੀ ਮਾਰ ਪਈ
ਹੈ
ਇਸੇ ਤਰ੍ਹਾਂ ਜੇ ਕੋਈ ਸੰਗੀ ਸੱਤ ਸੰਗੀ ਮਨੁੱਖ ਉਹ ਸੰਗੀਆਂ ਦੀ ਸੰਗਤ ਵਿੱਚ ਜਾ ਕੇ ਬੈਠ ਜਾਂਦਾ ਭਾਈ ਡਾਕੂਆਂ ਦੀ ਚੋਰਾਂ ਦੀ ਧਾੜਵਾਂ ਧਾੜਵੀਆਂ ਦੀ ਲੁਟੇਰਿਆਂ ਦੀ ਵਿਕਾਰੀਆਂ ਦੀ ਕੁਸੰਗਤ ਵਿੱਚ ਜਿਹੜਾ ਜਾ ਕੇ ਬੈਠਦਾ ਹੈ ਨਾ
ਧਰਮ ਰਾਏ
ਉਹਦੀ ਪੁੱਛ ਗਿੱਛ ਧਰਮ ਰਾਜਾ ਜ਼ਰੂਰ ਕਰੇਗਾ ਭਾਈ ਜਿਹੜਾ ਕੋਈ ਡਾਕੂਆਂ ਦੀ ਸੰਗਤ ਕਰਨ ਵਾਲਾ ਡਾਕਾ ਆਪ ਨਾ ਵੀ ਮਾਰੇ ਨਾ ਤਾਂ ਵੀ ਭਾਈ ਉਹਦੀ ਪੁੱਛ ਗਿੱਛ ਜ਼ਰੂਰ ਹੁੰਦੀ ਹੈ ਚੋਰੀ ਕਰਨ ਵਾਲਾ ਚੋਰ ਭਾਵੇਂ ਨਾ ਕਰ ਚੋਰੀ ਨਾ ਕਰੇ ਪਰ ਜਿਹੜੀ ਚੋਰਾਂ ਨਾਲ ਮਿੱਤਰਤਾ ਪੁੱਛ ਕੇ ਚੋਰੀ ਵੀ ਹੁੰਦੀ ਹੈ ਇਸੇ ਤਰ੍ਹਾਂ ਕੁਸੰਗੀ ਮਨੁੱਖਾਂ ਦੀ ਕੁਸੰਗਤ ਕਰਨੇ ਕਰਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪੁੱਛਿਆ ਜ਼ਰੂਰ ਜਾਏਗਾ ਵੀ ਤੂੰ ਕਿਉਂ ਕੁਸੰਗੀ ਮਨੁੱਖਾਂ ਦੇ ਪਾਸ ਜਾ ਕੇ ਬੈਠਿਆ ਸੀ ਤੈਨੂੰ ਤਾਂ ਸ੍ਰੇਸ਼ਟ ਸਤਸੰਗਤ ਕਰਨੀ ਚਾਹੀਦੀ ਸੀ ਭਾਈ ਗੁਰਦਾਸ ਜੀ ਨੂੰ ਕਹਿ ਰਹੇ ਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਭਗਤ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਸਮਕਾਲੀ ਭਗਤ ਹੋਏ ਆ ਇੱਕੋ ਸਮੇਂ ਇੱਕੋ ਸਮੇਂ ਕਾਲ ਵਕਤ ਸਮਕਾਲੀ ਭਗਤ ਹੋਏ ਆ ਕਿਹਾ ਭਾਈ ਗੁਰਦਾਸ ਜੀ ਇੱਕ ਵੇਰੀ ਭਗਤ ਨਾਮਦੇਵ ਜੀ ਦੇ ਪਾਸ ਤ੍ਰਿਲੋਚਨ ਜੀ ਮਿਲਣ ਗਏ ਪਰ ਤ੍ਰਿਲੋਚਨ ਜੀ ਨੇ ਭਗਤ ਨਾਮਦੇਵ ਤੇ ਸਵਾਲ ਕਰ ਦਿੱਤਾ ਨਾਮਾ ਮਾਇਆ ਮੋਹ ਹੈ ਨਾਮਦੇਵ ਤੂੰ ਮਾਇਆ ਦੇ ਮੋਹ ਦੇ ਵਿੱਚ ਖੋ ਪਈ ਵਸਿਆ ਹੋਇਆ ਹੈ।
ਨੀਤ
ਮਿੱਤਰ ਤ੍ਰਿਲੋਚਨ ਤੈਨੂੰ ਕਹਿੰਦਾ ਹੈ ਕਿ ਮਾਇਆ ਦੇ ਮੋਹ ਦੇ ਵਿੱਚ ਤੂੰ ਬਹੁਤੇ ਫਸ ਚੁੱਕਾ ਹੈ। ਕਿਉਂਕਿ ਨਾਮਦੇਵ ਜੀ ਹੱਥੀ ਸਾਧ ਸੰਗਤ ਦੀ ਚਾਦਰਾਂ ਰੰਗਿਆ ਕਰਦੇ, ਫਿਰ ਉਹਨਾਂ ਦੇ ਉੱਤੇ ਬੇਲ ਬੂਟਿਆਂ ਦੇ ਸਾਧ ਸੰਗਤ ਦੀ ਛਾਪੇ ਲਾਇਆ ਕਰਦੇ ਸਨ। ਇਸ ਕਰਕੇ ਤਾਂ ਕਹਿੰਦੇ ਕਾਹੇ ਚੀਪੋ ਛਾਇਲ ਹੈ, ਛਾਏ ਨਾਮ ਚਾਦਰਾਂ ਦਾ ਛਾਇਲ ਹੈ। ਕਹਿੰਦੇ ਛਾਇਲ ਹੈ ਚਾਦਰਾਂ ਦੇ ਉੱਤੇ, ਇਹ ਚੀਪੋ ਠੇਕਾ ਭਾਵ ਉੱਤੇ ਠੱਪੇ ਕਾਹਦੇ ਵਾਸਤੇ ਲਾ ਰਿਹਾ, ਕਾਹਦੇ ਵਾਸਤੇ ਇਹਨਾਂ ਦੇ ਉੱਤੇ ਵੇਲ ਬੂਟੇ ਪਾ ਕੇ ਇਹਨਾਂ ਨੂੰ ਰੰਗਦਾਰ ਬਣਾ ਰਿਹਾ। ਇਸ ਕੰਮ ਦੇ ਵਿੱਚ ਹੀ ਤੂੰ ਲੱਗਾ ਮਾਇਆ ਵਾਸਤੇ, ਮਾਇਆ ਦੇ ਕਾਰਨ ਰਾਮ ਵਾਹਿਗੁਰੂ ਦੇ ਨਾਮ ਨਾਲ ਚਿੱਤ ਨੂੰ ਕਿਉਂ ਨਹੀਂ ਜੋੜਦਾ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਿਉਂ ਨਹੀਂ ਕਰਦਾ? ਤੂੰ ਤਾਂ ਬਹੁਤੇ ਮਾਇਆ ਦੇ ਮੋਹ ਵਿੱਚ ਫਸ ਕੇ ਸੰਸਾਰ ਦੇ ਧੰਦਿਆਂ ਦੇ ਵਿੱਚ ਹੀ ਫਸਿਆ ਹੋਇਆ ਹੈ। ਅੱਗੋਂ ਭਗਤ ਰਾਮਦੇਵ ਜੀ ਨੇ ਬੜਾ ਸੁੰਦਰ ਉੱਤਰ ਦਿੱਤਾ, ਕਹਿਣ ਲੱਗੇ ਆ ਤ੍ਰਿਲੋਚਨ ਜੀ ਸੁਣੋ, ਮੇਰੇ ਕੋਲੋਂ ਮੈਂ ਦੱਸਦਾ ਹਾਂ ਤੁਹਾਨੂੰ ਆਪਣੇ ਮੂੰਹ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਅੱਠੇ ਪੈਰ ਸੰਭਾਲ ਚੇਤੇ ਕਰਦਾ, ਉਹਦਾ ਨਾਮ ਜਪਦਾ ਹਾਂ।
ਹੱਥ ਪਾਓ ਕਰ ਕੰਮ ਸਭ,
ਹੱਥਾਂ ਅਤੇ ਪੈਰਾਂ ਨਾਲ ਸਾਰੇ ਕੰਮ ਕਰ ਰਿਹਾ ਹਾਂ, ਹਰ ਤਰ੍ਹਾਂ ਕਰਕੇ ਜੋ ਧਰਮ ਦੀ ਕਿਰਤ ਦੇ ਕਰਦੇ ਹੈਂ।
ਨਿਰੰਜਨ ਨਾਥ
ਤੇ ਉਸ ਵਾਹਿਗੁਰੂ ਦੇ ਨਾਮ ਨਾਲ ਮੈਂ ਜੋੜਿਆ ਹੋਇਆ ਹੈ। ਹਸਤ ਵਿਰੋਧ ਵੀ 400 ਹਸਤ ਵਿਰੋਧ ਵੀ 300 ਗਾਗਰ ਰਾਖੀ ਹੈ। ਉਹ ਕਹਿੰਦੇ ਬੀਬੀਆਂ ਖੂਹ ਤੋਂ ਪਾਣੀ ਭਰ ਕੇ ਆਉਂਦੀਆਂ, ਆਪਸ ਦੇ ਵਿੱਚ ਸਹੇਲੀਆਂ ਹੱਸਦੀਆਂ, ਵਿਨੋਦ ਬਹੁਤ ਜ਼ਿਆਦਾ ਆਪਸ ਦੇ ਵਿੱਚ ਗਲਾਸ ਕਰਦੀਆਂ, ਖੇਡਦੀਆਂ ਹੱਸਦੀਆਂ ਖੇਡਦੀਆਂ ਆਉਂਦੀਆਂ, ਤੇ ਜਦੋਂ ਖੇਡਦੀਆਂ ਕੁੜੀਆਂ ਆਉਂਦੀਆਂ ਗੱਲਾਂ ਕਰਦੀਆਂ ਆਉਂਦੀਆਂ, ਪਰ ਜਿਹੜੀਆਂ ਸਿਰ ਤੇ ਪਾਣੀ ਦੀਆਂ ਗਾਗਰਾਂ ਜਾਂ ਘੜੇ ਰੱਖੇ ਹੋਏ ਹੈ, ਨਾਲੇ ਗੱਲਾਂ ਕਰਦੀਆਂ ਨਾਲੇ ਹੱਥ ਮਾਰ ਮਾਰ ਕੇ ਇਸ਼ਾਰੇ ਕਰਦੀਆਂ, ਸਰੀਰ ਦੀ ਹਰਕਤ ਵੀ ਤੇਜ਼ੀ ਨਾਲ ਤੁਰਦੀਆਂ, ਪਰ ਜੇ ਉਹਨਾਂ ਦਾ ਗਾਗਰ ਦੇ ਵਿੱਚ ਘੜੇ ਵਿੱਚ ਹੈ ਤਾਂ ਕਰਕੇ ਉਹ ਕਹਿੰਦੇ ਘੜਾ ਜਿਹੜਾ ਉੱਤੋਂ ਡਿੱਗਦਾ ਨਹੀਂ ਸਿਰ ਤੋਂ। 300 ਗਾਗਰ ਰਾਖੀ ਹੈ ਚਿੱਤ ਕਹਿੰਦੇ ਉਹਦੇ ਵਿੱਚ ਜੁੜਿਆ ਹੋਇਆ, ਤਾਂ ਕਹਿੰਦੇ ਉਹ ਟਿਕਿਆ ਰਹਿੰਦਾ। ਜੇ ਚਿੱਤ ਦਾ ਮਾਸਾ ਵੀ ਧਿਆਨ ਉਰੇ ਪਰੇ ਚਲਿਆ ਜਾ ਉਦੋਂ ਘੜਾ ਥੱਲੇ ਡਿੱਗ ਪੈਂਦਾ। ਇਸੇ ਕਰਕੇ ਭਗਤ ਜੀ ਨੇ ਕਿਹਾ ਭਾਈ ਪੰਜ ਜਣਾ ਸੁਭਾਤ ਬਦਲੂਆ 300 ਕਾਗਰ ਰਾਖੀ ਦੇ ਸਾਰਾ ਸ਼ਬਦ ਉਚਾਰਿਆ ਵੀ ਗੁਰਮੁਖ ਜਿਹੜਾ ਵਾਹਿਗੁਰੂ ਦਾ ਪਿਆਰਾ ਭਗਤ ਹੈ, ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ, ਉਹ ਹੱਥਾਂ ਪੈਰਾਂ ਕਰਕੇ ਦਸਾਂ ਮਾਹੋਂ ਦੀ ਧਰਮ ਦੀ ਕਿਰਤ ਕਰਦਾ, ਪਰ ਜਿਸ ਉਹਨੇ ਵਾਹਿਗੁਰੂ ਦੇ ਨਾਮ ਵਿੱਚ ਪਰਮੇਸ਼ਰ ਦੇ ਸਿਮਰਨ ਵਿੱਚ ਉਹਦੀ ਯਾਦ ਵਿੱਚ ਜੋੜਿਆ ਹੋਇਆ, ਦੇਖਣ ਨੂੰ ਤਾਂ ਕੰਮਾਂ ਵਿੱਚ ਫਸਿਆ ਲੱਗਦਾ, ਜਿਵੇਂ ਭਗਤ ਜੀ ਨੂੰ ਕਹਿਤਾ ਤ੍ਰਿਲੋਚਨ ਜੀ ਨੇ ਰਾਮਦੇਵ ਨੂੰ, ਪਰ ਰਾਮਦੇਵ ਦਾ ਚਿੱਤ ਵਾਹਿਗੁਰੂ ਦੇ ਨਾਲ ਜੁੜਿਆ। ਇਸੇ ਤਰ੍ਹਾਂ ਭਾਈ ਹੱਥਾਂ ਪੈਰਾਂ ਨਾਲ ਦਸਾਂ ਮਾਹੋਂ ਦੀ ਧਰਮ ਦੀ ਕਿਰਤ ਕਰਨੀ, ਚਿੱਤ ਵਾਹਿਗੁਰੂ ਦੇ ਨਾਮ ਨਾਲ ਜੋੜ ਕੇ ਹਮੇਸ਼ਾ ਵਾਸਤੇ ਰੱਖਣਾ, ਇਹ ਆਗਿਆ ਕੀਤੀ। ਤਾਂ ਵੀਰ ਤਾਂ ਭਗਤ ਰਾਮਦੇਵ ਜੀ ਨੇ ਉੱਤਰ ਦਿੱਤਾ ਕਿ ਤ੍ਰਿਲੋਚਨ ਜੀ ਮੇਰਾ ਮਨ ਮਾਇਆ ਚ ਨਹੀਂ ਫਸਿਆ ਹੋਇਆ, ਮਾਇਆ ਦੇ ਲਈ ਨਹੀਂ ਮੈਂ ਕੰਮ ਕਰਦਾ, ਤਾਂ ਦਸਾਂ ਮਾਹੋਂ ਦੀ ਧਰਮ ਦੀ ਕਿਰਤ ਕਰ ਰਿਹਾ, ਮਨ ਤਾਂ ਮੇਰਾ ਵਾਹਿਗੁਰੂ ਦੇ ਨਾਮ ਨਾਲ ਲੱਗਾ ਹੋਇਆ। ਤਾਂ ਉੱਤਰ ਦਿੱਤਾ ਉਹਨਾਂ ਨੇ ਪੰਚਮ ਗੁਰਦੇਵ ਭਗਤ ਗੁਰੂ ਅਰਜਨ ਦੇਵ ਸਾਹਿਬ ਜੀ ਕਬੀਰ ਮੁਖ ਦੁਆਰਾ ਉਪਦੇਸ਼ ਦਿੰਦੇ ਹਨ। ਕਬੀਰ ਸਾਹਿਬ ਜੀ ਨੂੰ ਕਿਸੇ ਨੇ ਕਿਹਾ ਕਿ ਕਬੀਰ ਤੇਰਾ ਕੋਈ ਸੰਗੀ ਸਾਥੀ ਮਿੱਤਰ ਕੋਈ ਬਣਾਇਆ, ਦੁੱਖ ਸੁੱਖ ਵੇਲੇ ਸਾਥੀ ਮਿੱਤਰ ਬੜੀ ਮਦਦ ਕਰਦੇ ਹੈ। ਕਬੀਰ ਸਾਹਿਬ ਜੀ ਉੱਤਰ ਦਿੰਦੇ ਆ, ਕਹਿੰਦੇ ਭਾਈ ਹਮਰਾ ਮੇਰਾ ਤਾਂ ਕੋਈ ਵੀ ਨਹੀਂ ਇਸ ਸੰਸਾਰ ਦੇ ਵਿੱਚ ਬਣਿਆ, ਕਿਉਂਕਿ ਮੈਂ ਵੀ ਕਿਸੇ ਦਾ ਨਹੀਂ, ਅਸੀਂ ਕਿਸੇ ਦੇ ਬਣਾਂਗੇ ਤਾਂ ਹੀ ਦੂਜਾ ਸਾਡਾ ਬਣੇਗਾ। ਮੈਂ ਕਿਸੇ ਨੂੰ ਆਪਣਾ ਮਿੱਤਰ ਬਣਾਇਆ ਨਹੀਂ ਤੇ ਮੇਰਾ ਵੀ ਕੋਈ ਇਸ ਸੰਸਾਰ ਦੇ ਵਿੱਚ ਡੇਲੀ ਸਾਥੀ ਨਹੀਂ ਹੈ। ਵਾਹਿਗੁਰੂ ਨੇ ਸਾਰੀ ਰਚਨਾ ਰਚਾਈ ਹੈ, ਬਣਾਉਣਾ ਕੀਤੀ ਹੈ, ਸਾਡੀ ਹੈ ਸ੍ਰਿਸ਼ਟੀ,
ਹੀ ਮਾਹੇ ਸਮਾਵੇ।
ਮੇਰਾ ਤਾਂ ਮਨ ਉਹਦੇ ਵਿੱਚ ਹੀ ਸਮਾਇਆ ਹੋਇਆ, ਮੈਂ ਤਾਂ ਉਸੇ ਨੂੰ ਆਪਣਾ ਲੋਕ ਪ੍ਰਲੋਕ ਦਾ ਸਾਥੀ ਸਮਝਿਆ, ਉਹੀ ਮੇਰਾ ਲੋਕ ਪ੍ਰਲੋਕ ਦਾ ਮਿੱਤਰ ਹੈ, ਉਹੀ ਮੇਰਾ ਸੰਬੰਧੀ ਹੈ, ਉਸੇ ਦੇ ਵਿੱਚ ਹੀ ਮੇਰਾ ਮਨ ਸਮਾਇਆ ਲਿਆ ਹੋਇਆ ਹੈ, ਔਰ ਉਹਦੇ ਵਿੱਚ ਹੀ ਮੈਂ ਸਮਾ ਜਾਣਾ ਮਿਲ ਜਾਣਾ। ਹੋਰ ਮੈਂ ਕਿਸੇ ਦੀ ਇੱਛਾ ਨਹੀਂ ਕੀਤੀ ਹੈ ਕਿਸੇ ਨੂੰ ਮਿੱਤਰ ਬਣਾਉਣ ਦੀ।
ਗਰੀਬ ਕੀਚੜ ਆਟਾ ਗਿਰ ਪਰਿਆ,
ਗਰੀਬ ਮਾਤਾ ਸਾਹਿਬ ਸੰਗਤ ਜੀ ਘਾਟ ਦਾ ਆਟਾ ਉਹਨੂੰ ਕਹਿੰਦੇ ਆ, ਜੌ ਭੁੰਨ ਕੇ ਪਹਿਲਾਂ ਪਾਣੀ ਜੌ ਵਿੱਚ, ਜੌ ਜਿਹੜੇ ਹੁੰਦੇ ਸੀ ਪਾਣੀ ਵਿੱਚ ਭਿਉਂ ਲੈਣੇ ਗਰਮ ਕਰਨੇ, ਫਿਰ ਉਹਨਾਂ ਨੂੰ ਕੱਢ ਕੇ ਸੁਕਾ ਕੇ ਫਿਰ ਉਹਨਾਂ ਨੂੰ ਭੁੰਨਣਾ ਭੱਠੀ ਤੇ, ਫਿਰ ਉਹਨਾਂ ਦਾ ਆਟਾ ਪੀਸਣਾ, ਉਹਨੂੰ ਘਾਟ ਦਾ ਆਟਾ ਕਹਿੰਦੇ ਆ। ਘਾਟ ਦਾ ਮਾਤਾ ਉਹ ਆਟਾ ਘਾਟ ਦਾ ਆਟਾ ਲੈ ਕੇ ਕਿਸੇ ਦੇ ਘਰੇ ਗਰੀਬਣੀ ਮਾਤਾ ਪੀਣ ਵਾਸਤੇ ਗਈ, ਜਦੋਂ ਆਟਾ ਪੀਸਦੀ ਹੈ ਉਦੋਂ ਪੀਂਦਿਆਂ ਪੀਂਦਿਆਂ ਉਹ ਜੌਂ ਭੁੰਨਿਆ ਦਾ ਆਟਾ ਸਾਹ ਸੰਗਤੀ ਸਵਾਦ ਵੀ ਹੁੰਦਾ, ਤੇ ਇਸ ਕਰਕੇ ਉਹ ਵਿੱਚੋਂ ਵਿੱਚੋਂ ਫੱਕਾ ਮਾਰ ਕੇ ਖਾ ਲੈਂਦੀ ਹੈ, ਭੁੱਖ ਬਹੁਤੀ ਲੱਗੀ ਹੋਈ ਹੈ, ਤੇ ਹੌਲੀ ਹੌਲੀ ਪੀਸੀ ਵੀ ਜਾਂਦੀ ਹੈ। ਸਾਰਾ ਆਟਾ ਲੈ ਕੇ ਜਦੋਂ ਤੁਰੀ ਮੀਂਹ ਪਿਆ ਹੋਇਆ ਸੀ, ਰਸਤੇ ਦੇ ਵਿੱਚ ਗਾਰਾ ਸੀ, ਗਾਰਾ ਹੋਣ ਕਰਕੇ ਪੈਰ ਫਿਸਲ ਗਿਆ ਤੇ ਆਟਾ ਡਿੱਗ ਪਿਆ। ਕਬੀਰ ਸਾਹਿਬ ਵੀ ਉਸ ਮਾਤਾ ਦੀ ਇਸ ਐਸੀ ਘਟਨਾ ਨੂੰ ਦੇਖ ਕੇ ਉਪਦੇਸ਼ ਦਿੰਦੇ ਹੈ, ਕਬੀਰ ਕੀਚੜ ਆਟਾ ਗਿਰ ਪੜਿਆ। ਕਬੀਰ ਸਾਹਿਬ ਜੀ ਕਹਿੰਦੇ ਪਾਣੀ ਦੇ ਕੀਚੜ ਦਾ ਚਿੱਕੜ ਦਾ, ਚਿੱਕੜ ਦੇ ਵਿੱਚ ਆਟਾ ਹੱਥੋਂ ਛੁੱਟ ਕੇ ਡਿੱਗ ਪਿਆ ਹੈ, ਚੁੱਕਦੀ ਤਾਂ ਹੈ ਪਰ ਹੱਥ ਵਿੱਚ ਕੁਝ ਵੀ ਨਹੀਂ ਆਉਂਦਾ, ਸਾਰਾ ਚਿੱਕੜੀ ਬਣ ਗਿਆ, ਸਾਰਾ ਆਟਾ ਮੈਲ ਦੇ ਵਿੱਚ, ਮਿੱਟੀ ਦੀ ਮੈਲ ਪਾਣੀ ਦੇ ਵਿੱਚ ਹੀ ਰਲ ਗਿਆ। ਜਿਹੜਾ ਪੀਂਦਿਆਂ ਪੀਂਦਿਆਂ ਚੱਪਿਆ ਸੀ ਭਾਵ ਖਾਧਾ ਸੀ, ਫੱਕੇ ਦੋ ਚਾਰ ਮਾਰੇ ਸਨ, ਉਹੀ ਸਾਥ ਦੇਵਿਆ, ਉਸੇ ਨੇ ਆਸਰਾ ਦਿੱਤਾ, ਬਾਕੀ ਸਾਰਾ ਚਲਿਆ ਗਿਆ, ਹੱਥ ਵਿੱਚ ਨਹੀਂ ਆਇਆ। ਇਸ ਤਰ੍ਹਾਂ ਪ੍ਰਮਾਣ ਦੇ ਕੇ ਸਮਝਾਉਂਦੇ ਆ, ਇਸੇ ਪ੍ਰਕਾਰ
ਕਬੀਰ ਕੀਚੜ ਆਟਾ ਗਿਰ ਪਰਿਆ।
ਸੰਗਤ ਜੀ, ਕੀ ਚਿੱਕੜ ਕੀ ਹੈ, ਆਟਾ ਕੀ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਆਹ ਪਦਾਰਥ ਧਨ ਮਾਇਆ ਦਿੱਤੀ ਹੈ ਨਾ, ਇਹ ਆਟੇ ਦੀ ਤਰ੍ਹਾਂ ਜੋ ਪਦਾਰਥ ਮਿਲਿਆ, ਜੋ ਸੁੱਖ ਮਿਲੇ ਹੈ, ਇਹ ਵਾਹਿਗੁਰੂ ਨੇ ਸਾਨੂੰ ਕਿਰਪਾ ਕਰਕੇ ਦਿੱਤੇ ਹੈ। ਪਰ ਜੀਵ ਨੇ ਕੀ ਕੀਤਾ, ਜਿਹੜਾ ਵਿਸ਼ਾ ਰੂਪ ਚਿੱਕੜ ਸੀ ਉਹਦੇ ਵਿੱਚ ਮਾਇਆ ਵਿਅਰਥ ਲਾ ਦਿੱਤੀ। ਬਹੁ ਪ੍ਰਪੰਚ ਕਰ ਪਰ ਧਨਾਵ ਹੈ, ਬਹੁ ਪ੍ਰਪੰਚ ਕਰ ਪਰ ਧਨ ਆਵੇ ਸੁਤਾਰਾ, ਬਹੁ ਪ੍ਰਪੰਚ ਕਰ ਪਰ ਧਨ ਆਵੇ ਸੁਤਾਰਾ ਪੈ ਆਮ ਮੁਤਾਬਕ, ਕਹਿੰਦੇ ਬਹੁਤੇ ਛਲ ਕਰਕੇ ਧਨ ਲਿਆਉਂਦਾ ਤੇ ਸਾਧ ਸੰਗਤੀ ਦੁਨੀਆਂ ਦੇ ਵਿੱਚ ਆ ਕਰਕੇ ਉਹਨੂੰ ਲਿਆ ਕੇ ਲੁਟਾਈ ਜਾਂਦਾ। ਇਸ ਤਰ੍ਹਾਂ ਤਾਂ ਇੱਥੇ ਪ੍ਰਵਾਨ ਕਰਦੇ ਆ, ਕਹਿੰਦੇ ਜਿਹੜਾ ਪਦਾਰਥ ਸੁੱਖ ਮਿਲਿਆ, ਮਾਇਆ ਆਈ, ਹੱਥ ਦੇ ਵਿੱਚ ਐਸੀ ਜੋ ਕਿਰਪਾ ਹੋਈ, ਵਿਸ਼ਿਆਂ ਰੂਪ ਚਿੱਕੜ ਵਿੱਚ ਸਿੱਟ ਦਿੱਤਾ, ਇਸ ਨੇ ਸ਼ਰਾਬਾਂ ਪੀਣ ਵਿੱਚ ਲਾ ਛੱਡਿਆ, ਮਾਸ ਖਾਣ ਵਿੱਚ ਲਾ ਛੱਡਿਆ, ਦੁਨੀਆਂ ਦੇ ਸੁੱਖਾਂ ਵਿੱਚ ਕੁਸੰਗਤ ਦੇ ਵਿੱਚੋਂ ਮਾਇਆ ਵਿਅਰਥ ਗਵਾ ਦਿੱਤੀ, ਸਾਰੀ ਜਿਹੜੀ ਮਿਲੀ ਸੀ। ਆਪਣਾ ਜੀਵਨ ਸਫਲ ਕਰਨੇ ਕੁਝ ਵੀ ਹੱਥ ਵਿੱਚ ਨਹੀਂ ਆਇਆ, ਲਾਭ ਨਹੀਂ ਲੈ ਸਕਿਆ, ਕੋਈ ਦਾਨ ਪੁੰਨ, ਕੋਈ ਧਰਮ ਅਰਥ, ਕੋਈ ਸੇਵਾ ਕਰਦਾ ਗਰੀਬਾਂ ਦੀ, ਲੋੜਵੰਦਾਂ ਦੀ, ਦੁਖੀਆਂ ਦੀ, ਜਾਂ ਧਰਮ ਦੇ ਲੇਖੇ ਲਾਉਂਦਾ, ਸੰਗਤ ਦੇ ਲੇਖੇ ਲਾਉਂਦਾ, ਕਿਉਂ ਕੋਈ ਹੱਥ ਵਿੱਚ ਲਾਭ ਨਹੀਂ ਲੈ ਸਕਿਆ, ਵਿਅਰਥ ਗਵਾ ਦਿੱਤੀ ਹੈ।
ਪੀਸਤ ਪੀਸਤ ਚਾਪਿਆ,
ਉਹ ਜਿਹੜਾ ਧਨ ਸੀ ਸਾਰਾ ਇਸ ਤਰ੍ਹਾਂ ਹੀ ਚੱਪਦਿਆਂ ਖਾਂਦਿਆਂ ਵਿਸ਼ਿਆਂ ਦੇ ਸੁੱਖ ਭੋਗਦਿਆਂ ਭੋਗਦਿਆਂ ਹੀ ਸਾਧ ਸੰਗਤ ਜੀ ਗਵਾ ਲਿਆ, ਨਿਸਫਲ ਹੀ ਗਵਾ ਲਿਆ ਸਾਰਾ। ਇਸੇ ਪ੍ਰਕਾਰ ਕਬੀਰ ਸਾਹਿਬ ਜੀ ਫਰਮਾਨ ਕਰਦੇ
ਆਰ ਕੀਚੜ ਆਟਾ ਗਿਰ ਪਰਿਆ।
ਕੀਚੜ ਕੀ ਹੈ ਸਾਧ ਸੰਗਤ ਜੀ? ਕੀਚੜ ਕਾਲ ਦਾ ਭੈ, ਆਟਾ ਹੈ ਸਵਾਸ ਮਨੁੱਖਾ ਜੀਵਨ। ਕਹਿੰਦੇ ਜਦੋਂ ਭਾਈ ਕਾਲ ਆ ਗਿਆ ਨਾ ਤੇਰੇ ਸਿਰ ਤੇ, ਉਦੋਂ ਫਿਰ ਸਵਾਸਾਂ ਰੂਪ ਜਿਹੜਾ ਆਟਾ ਤੇਰਾ ਡਿੱਗ ਪੈਣਾ, ਤੇਰੇ ਪਾਸ ਨਹੀਂ ਰਹਿਣਾ, ਹੱਥ ਵਿੱਚ ਕੁਝ ਨਹੀਂ ਆਉਣਾ, ਉਦੋਂ ਤਾਂ ਪੱਲੇ ਕੱਖ ਨਹੀਂ ਰਹਿ ਜਾਂਦਾ, ਦੇਖਦਾ ਹੀ ਰਹਿ ਜਾਂਦਾ ਹੈ।
ਪੀਸਤ ਪੀਸਤ ਜਾਵਿਆ,
ਜਿਹੜਾ ਸਵਾਸਾਂ ਨੂੰ ਲੈ ਕੇ ਕੰਮ ਕਾਰ ਕਰਦਿਆਂ, ਉੱਠਦਿਆਂ ਬੈਠਦਿਆਂ ਵਾਹਿਗੁਰੂ ਦਾ ਨਾਮ ਜਪਿਆ ਸੀ, ਜਾਂ ਸਿਮਰਨ ਕੀਤਾ ਸੀ, ਭਗਤੀ ਕੀਤੀ, ਗੁਰਬਾਣੀ ਪੜ੍ਹੀ ਜਾਂ ਸੰਗਤ ਕੀਤੀ, ਜਿਹੜਾ ਜਪ ਲਿਆ, ਜਿਹੜੀ ਕਰ ਲਈ ਸਾਧਨਾ, ਕਮਾਈ ਕਰ ਲਈ ਜਿੰਨੀ ਵੀ ਸੀ,
ਸੋਈ ਲਿਵਿਆ ਸਾਥ,
ਉਹੀ ਸਾਥ ਪ੍ਰਲੋਕ ਨੂੰ ਨਾਲ ਲਿਵਿਆ ਗਿਆ, ਉਸੇ ਨੇ ਸਹਾਇਤਾ ਕੀਤੀ, ਉਸੇ ਨੇ ਰੱਖਿਆ ਕੀਤੀ, ਜਮਾਂ ਤੋਂ ਬਚਾਇਆ ਹੱਥ ਦੇ ਕੇ। ਉਹ ਜਿਹੜਾ ਨਾਮ ਜਪਿਆ ਹੋਇਆ ਸੀ, ਵਾਹਿਗੁਰੂ ਦੇ ਦਰ ਦੀ ਬੰਦਗੀ ਭਗਤੀ ਕੀਤੀ ਸੀ,
ਕਬੀਰ ਮਨ ਜਾਣੈ ਸਭ ਬਾਤ,
ਕੋਈ ਗਿਆਨੀ ਬੰਦਾ ਬਹੁਤ ਇਨਸਾਨ ਸੰਗਤ ਜੀ, ਮੈਨੂੰ ਸ਼ਾਸਤਰਾਂ ਦਾ ਗਿਆਨ ਸੀ, ਉਹ ਮਨੁੱਖ ਵੱਡਾ ਬੁੱਧੀ ਦਾ ਚਤਰ ਵਿਦਵਾਨ, ਉਹ ਲੋਕਾਂ ਨੂੰ ਉਪਦੇਸ਼ ਦਿੰਦਾ ਤੇ ਆਪ ਭਾਰ ਨਹੀਂ ਕਰਦਾ, ਆਪ ਗਲਤ ਕੰਮਾਂ ਦੇ ਵਿੱਚ, ਬੁਰੇ ਕੰਮਾਂ ਵਿੱਚ ਫਸਿਆ ਹੋਇਆ। ਕਬੀਰ ਸਾਹਿਬ ਜੀ ਉਹਨੂੰ ਦੱਸ ਰਹੇ ਆ, ਕਬੀਰ ਮਨ ਜਾਣੈ ਸਭ ਬਾਤ, ਕਹਿੰਦੇ ਮਨ ਕਰਕੇ ਤਾਂ ਤੂੰ ਸਾਰੀਆਂ ਵਿਚਾਰਾਂ ਨੂੰ ਜਾਣਦਾ, ਜਾਣਦਾ ਕੀ ਹੈ, ਧਰਮ ਦੀਆਂ ਗੱਲਾਂ ਵੀ ਜਾਣਦਾ, ਪਾਪ ਪੁੰਨ ਦਾ ਹਿਸਾਬ ਵੀ ਜਾਣਦਾ, ਇਹ ਜਾਂ ਜਾਂ ਵਾਹਿਗੁਰੂ ਪਰਮੇਸ਼ਰ ਦੀਆਂ ਵਿਚਾਰਾਂ ਨੂੰ ਵੀ ਤੂੰ ਸਾਰੀਆਂ ਨੂੰ ਜਾਣਦਾ ਹੈ, ਮਨ ਕਰਕੇ ਤਾਂ ਬੜਾ ਸਿਆਣਾ, ਬੜਾ ਚਤਰ ਹੈ, ਬੁੱਧੀ ਕਰਕੇ
ਜਾਣਤ ਹੀ ਔਗਣ ਕਰੈ,
ਸਭ ਕੁਝ ਜਾਣਦਾ ਹੋਇਆ ਵੀ ਔਗਣਾਂ ਦੇ ਵਿੱਚ ਫਸਿਆ ਹੋਇਆ, ਗੁਨਾਹ ਦੇ ਵਿੱਚ ਆਪ ਤੂੰ ਗੁਨਾਹਗਾਰ ਬਣਿਆ, ਔਗਣਾਂ ਦੇ ਵਿੱਚ ਹੀ ਫਸਿਆ, ਔਗਣੀ ਕਮਾ ਰਿਹਾ ਹੈ, ਪਾਪ ਹੀ ਕਰ ਰਿਹਾ, ਲੋਕਾਂ ਨੂੰ ਉਪਦੇਸ਼ ਦਿੰਦਾ, ਆਪ ਔਗਣਾਂ ਦੇ ਵਿੱਚ ਹੀ ਫਸਿਆ ਹੋਇਆ ਹੈ, ਕਿਸ ਗੱਲ ਦਾ ਕੁਸਲਾਤ ਸੁੱਖ ਹੋਵੇਗਾ, ਕੁਸਲਾਤ ਦਾ ਅਰਥ ਸੁੱਖ ਹੈ, ਕਾਹਦਾ ਤੈਨੂੰ ਸੁੱਖ ਹੁੰਦਾ, ਵਾਹਿਗੁਰੂ ਦੀ ਦਰਗਾਹ ਚ ਜਾ ਇਸ ਲੋਕ ਵਿੱਚ, ਹੱਥ ਵਿੱਚ ਦੀਵਾ, ਫੇਰ ਵੀ ਖੂਹ ਦੇ ਵਿੱਚ ਡਿੱਗਿਆ ਪਿਆ, ਅਵਕਾਰਾਂ ਨੂੰ ਖੂਹ ਦੇ ਵਿੱਚ ਡਿੱਗਿਆ ਪਿਆ, ਔਗੜਾਂ ਨੂੰ ਖੂਹ ਦੇ ਵਿੱਚ ਡਿੱਗਿਆ ਪਿਆ, ਨਰਕਾਂ ਨੂੰ ਖੂਹ ਵਿੱਚ ਡਿੱਗੇਗਾ, ਕਹਿੰਦੇ ਹੱਥ ਦੀਪ ਕੂਏ ਭਰੈ, ਹੱਥ ਵਿੱਚ ਦੀਵਾ, ਹੱਥ ਵਿੱਚ ਕੀ ਹੈ, ਗਿਆਨ ਦਾ ਦੀਵਾ, ਤੇਰੇ ਲੋਕਾਂ ਨੂੰ ਦੱਸਦਾ ਫਿਰਦਾ ਤੇ ਆਪ ਡਿੱਗਿਆ ਪਿਆ, ਨਰਕੂ ਮੈਂ ਗੋਤੇ ਖਾਵੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਮਨ ਬੁੱਧੀ ਰੂਪ ਜਿਹੜਾ ਹੱਥ ਹੈ, ਉਹਦੇ ਜਿਹੜਾ ਮਨ ਰੂਪ ਹੱਥ ਹੈ, ਉਹਦੇ ਵਿੱਚ ਬੁੱਧੀ ਦਾ ਦੀਵਾ ਫੜਿਆ ਹੋਇਆ, ਜਾਂ ਬੁੱਧੀ ਰੂਪ ਹੱਥ ਦੇ ਵਿੱਚ ਗਿਆਨ ਦਾ ਦੀਵਾ ਤੂੰ ਫੜਿਆ, ਦੂਜਿਆਂ ਨੂੰ ਰੋਸ਼ਨੀ ਦਿਖਾਉਣਾ, ਆਪ ਹਨੇਰੇ ਦੇ ਵਿੱਚ ਹੀ ਹੈ, ਕਹਿੰਦੇ ਉਹ ਕੂਏ ਨਰਕ ਦੇ ਮੂੰਹ ਦੇ ਵਿੱਚ, ਕੂਪ ਦੇ ਵਿੱਚ, ਖੂਹ ਦੇ ਵਿੱਚ ਪਿਆ ਹੋਇਆ, ਦੂਜਿਆਂ ਨੂੰ ਉਪਦੇਸ਼ ਦਿੰਦਾ, ਆਪ ਨਹੀਂ ਧਾਰਨ ਕਰਦਾ।
ਕਬੀਰ ਲਾਗੀ ਪ੍ਰੀਤ ਸੁਜਾਨ ਸਿਓ,
ਕਬੀਰ ਸਾਹਿਬ ਜੀ ਜਦੋਂ ਵਾਹਿਗੁਰੂ ਦਾ ਨਾਮ ਜਪਣ ਲੱਗੇ, ਉਦੋਂ ਕਬੀਰ ਸਾਹਿਬ ਨੂੰ ਕਈ ਲੋਕਾਂ ਨੇ ਆ ਕੇ ਬੜੀਆਂ ਗੱਲਾਂ ਕੀਤੀਆਂ। ਕਬੀਰ ਸਾਹਿਬ ਜੀ ਕਹਿੰਦੇ ਭਾਈ ਮੇਰੀ ਪੀਤ ਮੇਰਾ ਪ੍ਰੇਮ, ਸੁਜਾਨ ਕਹਿੰਦੇ ਜੋ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ, ਹਰ ਇੱਕ ਦੇ ਹਿਰਦੇ ਦੀ ਮੁਕਤ ਪ੍ਰਗਟ ਭਾਵਨਾ ਨੂੰ ਜਾਣਨ ਵਾਲਾ, ਜਾਣਨ ਵਾਲਾ ਸੁਜਾਨ ਨੂੰ ਕਹਿੰਦੇ ਹੈ। ਇਸ ਕਰਕੇ ਕਹਿੰਦਾ ਜੋ ਅੰਤਰਜਾਮੀ ਵਾਹਿਗੁਰੂ ਹੈ, ਉਹਦੇ ਡਰ ਨਾਲ ਸਾਡੀ ਜਿਹੜੀ ਪ੍ਰੀਤੀ ਲੱਗੀ ਹੈ, ਪ੍ਰੇਮ ਲੱਗਾ ਹੈ,
ਲੋਕ ਅਜਾਨ
ਅਜਾਨ ਬੇਸਮਝ ਲੋਕ ਆ ਕੇ ਮੈਨੂੰ ਰੋਕਦੇ ਆ, ਨਾਮ ਨਾਲ ਜਪਿਆ ਕਰ, ਕੰਮ ਕਰਿਆ ਕਰ। ਹੋਰ ਪਾਸੇ ਕਬੀਰ ਸਾਹਿਬ ਜੀ ਦੀ ਧਰਮ ਦੀ ਗ੍ਰੰਥ ਕਿਹਨੇ ਕਰਨੀ ਹੈ, ਸਾਧ ਸੰਗਤ ਜੀ, ਮੈਂ ਪਿੱਛੇ ਵੀ ਬੇਨਤੀਆਂ ਕਰਦਾ ਰਿਹਾ, ਸਾਰਾ ਦਿਨ ਬੜੀ ਘਾਲਣਾ ਘਾਲਣੀ, ਬੜਾ ਹੱਠ ਕਰਕੇ ਕਿਰਤ ਕਰਨੀ ਕਬੀਰ ਸਾਹਿਬ ਜੀ ਨੇ, ਤੇ ਸ਼ਾਮ ਨੂੰ ਜਿਹੜਾ ਨਫਾ ਹੋਣਾ ਆਈ ਸੰਗਤ ਨੂੰ, ਆਏ ਮਹਾਤਮਾ ਨੂੰ, ਸਾਰਾ ਛਕਾ ਦੇਣਾ, ਜੇ ਬਚ ਲੈਣਾ ਖਾ ਲੈਣਾ, ਨਹੀਂ ਸਬਰ ਕਰਕੇ ਸੌ ਜਾਣਾ। ਐਸਾ ਜੀਵਨ ਸੀ ਭਗਤ ਕਬੀਰ ਸਾਹਿਬ ਜੀ ਦਾ, ਤਾਂ ਕਰਕੇ ਕਬੀਰ ਜੀ ਕਹਿੰਦੇ ਅਜਾਣ ਬੇਸਮਝ ਲੋਕ ਮੈਨੂੰ ਰੋਕਦੇ ਹੈ ਬੰਦਗੀ ਕਰਨ ਤੋਂ, ਸੇਵਾ ਕਰਨ ਤੋਂ, ਸੰਗਤ ਕਰਨ ਤੋਂ। ਕਈ ਵਾਰੀ ਆਪਾਂ ਨੂੰ ਵੀ ਰੋਕਣ ਲੱਗ ਜਾਂਦੇ ਆ, ਐਸੇ ਜੀਵ ਵੀ ਹਨ,
ਟੁੱਟੀ ਕਿਉਂ ਬਣਾ,
ਇਸ ਵਾਹਿਗੁਰੂ ਨਾਲ ਉਹ ਪ੍ਰੀਤ ਟੁੱਟ ਕੇ ਸਾਡੀ ਕਿਵੇਂ ਬਣੇਗੀ, ਕਿਵੇਂ ਗੁਜ਼ਰ ਹੋਵੇਗੀ। ਕਬੀਰ ਸਾਹਿਬ ਜੀ ਕਹਿੰਦੇ
ਜਾ ਕੇ ਜੀ ਬਰਾਨ,
ਇਸ ਵਾਹਿਗੁਰੂ ਨੇ ਜੀ ਜ਼ਿੰਦਗੀ ਦਿੱਤੀ ਹੈ, ਪ੍ਰਾਣ ਸਵਾਸ ਦਿੱਤੇ ਹੈ, ਇਹ ਮਨੁੱਖਾ ਜੀਵਨ ਦੇ ਕੇ ਫੇਰ ਪ੍ਰਾਣ ਸਵਾਸ ਪਾਏ, ਉਹਦੇ ਨਾਲ ਟੁੱਟ ਕੇ ਸਾਡਾ ਕਿਵੇਂ ਨਿਰਭਾ ਹੋਵੇਗਾ, ਕਿਵੇਂ ਗੁਜ਼ਾਰਾ ਹੋਵੇਗਾ, ਨਹੀਂ ਹੋ ਸਕਦਾ। ਤਾਂ ਸਿਰਫ ਤੂੰ ਜੀ ਕਿਉਂ ਬਣੇ, ਜਾ ਕੇ ਜੀਵ ਪ੍ਰਾਣ, भाई जो उस वाहिगुरु जिन्हें जीवन दिता प्राण दिते है जे उहदे नाल मन छुट गया उहदे नाल जुड़िया ना उहदी बंदगी दे विच उहदे नाम विच उहदे सिमरन विच मन नूं ना जोड़िया जे इस शरीर दे हुंदिया भी जोड़िया प्राणा श्वासों द्वारा नाम नाल मन ना जोड़िया फिर उहदे नाल किवें बण आवेगी पाप नहीं बननी उहदे नाल नहीं प्रेम पैणा है जीवन नूं भी ते श्वासां नूं उस वाहिगुरु दे नाम नाल जोड़ना पैंदा है कच्चे मकान पुराने समय कच्चे मकान होंगे सन कच्चे मकान उसारने मंडप होंगे सभा स्थान राजे लोगों के शाहूकार लोगों के मुखी लोगों ने भी इतने लोगों का सभा स्थान बैठ के गलबात करनी कचहरी के बैठ के फैसले लेने क्यों कहते वे वे कोठे वे वे मंडप सभा स्थान जेड़े है इन्हों कहते बड़ा इन्हों नाल तेरा हित हित लगा मोह लगा होया है कहते मर मर के इन्हों बड़ा सवार रहा बना रहा बड़िया मेहनत कर रहा सारी जिंदगी इधर ही ला दी कोठे मकान महल माड़िया बनाने मैं तो चलो कोई नहीं छपरिया कट नहीं मेरे पुत धी पोतरे इन मकाना फिर अगे मेरे पोतरे इन महिला टालिया रहे सारी जिंदगी कहते इन्हों सवाल दे मर मर के लग ही तेरी कहते कार्ज साढ़े तीन हथ अखीर कहते तेरा जरा कार्ज की है जो संसार तो तुर गया साढ़े तीन हाथी थान तेन मिलनी है चाहे शमशान भूमिका च मिल जाए चाहे कबरों के मिल जाए कबीर साहब जी कहते कार्ज काम तो तेरे साढ़े तीन हथ जगह ही आनी है अखीर कबीर साहब जी कहते बहुत अभिमान लंबे कद वाला होया साध संगत जी महाराज कहते ओनू पौने चार हथ थां मिल जूगी इस तू वध नहीं अखीर तो उन्नी की मिलनी है इस तू वध नहीं प्राप्त होना कुछ भी सारा कुछ इतने भरिया धराया रह जाना साध संगत जी महापुरुख संत बाबा जरनैल सिंह जी खालसा पिंडरां वाले को श्री गुरु नानक निवास स्थान से मैं कोले सी उदो छोटा किसी सिंह ने आके कहा महाराज फलाने सिंह को बड़ी बेनती करी दी मैं ना नहीं लैना ना लैना भी चाहिए होंगे क्योंकि ठीक नहीं होंगे सियाण की विचार अनुसार सो कहते जी वो कब्जे करके बह गया पोथियों के उत्ते ना ग्रंथ दंदा ना कोई हम साजो समान दंदा महापुरखों का किन्ना वैरागमयी जीवन सी साध संगियां हिरदे वैराग भरिया रहा अखे बैर उदों उन्होंने पंगती पढ़ी कहते कार साढ़े तीन हथ धरी तो पौने चार कहते भाई नहीं दिता अखीर कहते साढ़े तीन हथ जा पौने चार ही मिलनी है तू बस तो कुछ नहीं मिलना वह भी इतने रह जानी है महापुरख कह लगे साहब जी कहते कहते जो मैं मन में चितवदा सोचता हाँ वो कुछ वाहिगुरु नहीं करता वो अपनी मर्जी का अपनी मौत का मालक है मेरे चितवे मेरे सोचने नाल की हो जाना उन्हें जरा कोई मेरे मन का गुलाम है जेरा मेरा बन के रखा मेरे अनुसार करेगा वो तो अपनी स्वतंत्र इच्छा का मालक है स्वतंत्र इच्छा शक्ति का मालक है वाहिगुरु परमेश्वर
अपना चित वो
अपनी मौज विच जो वाहिगुरु चित गया चाहता वो ही करता जो चाहता है
जो मेरे चेतना होए
मेरे चित विच नहीं भी होंदा वो भी कृपा कर दिंदा क्योंकि साथ संगति है कहते मैं चितव चितवनी होर करदा मैं थोड़े जे सुख की आसा करदा कि इन्ना थोड़ा जा सुख मैनू मिल जाए जो मैं चितव चितवनी करदा वो नहीं वाहिगुरु करदा परमेश्वर नूं पता कि इहनू इह वस्तु दे के इहनू सुख नहीं होना इहनू दुख ही मिलना तां करके नहीं हुण जे भाई परमेश्वर वाहिगुरु साडी हर चितवनी अनुसार कर लग जाए ना तो इहनू पता सारी दुनिया नूं मार सकदा जे तो हथ हथ विच शक्ति आ जाए ਇਹ ਪਰਮੇਸ਼ਰ ਨੂੰ ਪਤਾ ਵੀ ਕੀ ਕਰਨਾ ਕੀ ਨਹੀਂ ਕਰਨਾ। ਉਹ ਸੁਤੰਤਰ ਇੱਛਾ ਸ਼ਕਤੀ ਦਾ ਮਾਲਕ ਹੈ ਜੋ ਵਾਹਿਗੁਰੂ ਪਰਮੇਸ਼ਰ ਹੈ। ਇਸ ਕਰਕੇ ਜੋ ਮੈਂ ਚਿਤਵਣੀਆਂ ਕਰਦਾ ਉਹ ਨਹੀਂ ਕਰਦਾ। ਫਿਰ ਕਹਿੰਦੇ ਮੇਰੇ ਚਿਤਵਣ ਮੇਰੇ ਸੋਚਣ ਨਾਲ ਮੇਰੇ ਚਿਤਵਣੀ ਕਰਨ ਨਾਲ ਪੁਰਨੇ ਕਰਨਾ ਕੀ ਹੁੰਦਾ ਕੁਝ ਨਹੀਂ। ਤੇ ਆਪਣੇ ਆਪ ਜਿਗਲਿਆ ਹਰ ਕਰੇ ਜੋ ਵਾਹਿਗੁਰੂ ਚਾਹੁੰਦਾ ਉਹੀ ਹੁੰਦਾ। ਜੋ ਮੇਰੇ ਚੇਤਨਾ ਹੋਵੇ ਜਿਹੜੀ ਮੈਂ ਗੱਲ ਸੋਚਦਾ ਉਹ ਮੈਨੂੰ ਪਤਾ ਵੀ ਨਹੀਂ ਹੁੰਦੀ, ਵਾਹਿਗੁਰੂ ਤੋਂ ਵੱਡੀ ਕਿਰਪਾ ਕਰ ਦਿੰਦਾ, ਵੱਡੀ ਬਖਸ਼ਿਸ਼ ਕਰ ਦਿੰਦਾ, ਵੱਡੀ ਮਿਹਰ ਕਰ ਦਿੰਦਾ। ਜਿਹੜੇ ਲਾਹੌਰ ਹਾਈ ਕੋਰਟ ਦੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਜੱਜ ਬਣੇ ਨਾ ਜੱਜ, ਉਹਨਾਂ ਦੇ ਮਨ ਵਿੱਚ ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ, ਉਹਨਾਂ ਦੇ ਮਨ ਵਿੱਚ ਇਹ ਸੰਕਲਪ ਸੀ ਕਿ ਮੈਂ ਪੜ੍ਹ ਲਿਖ ਕੇ ਮਾਸਟਰ ਲੱਗਾ, ਕੋਈ ਚੰਗੀ ਇਹੋ ਜਿਹੀ ਥਾਂ ਪ੍ਰਾਪਤ ਕਰਾਂ। ਜਦੋਂ ਇਮਤਿਹਾਨ ਦਿੱਤਾ ਉਹ ਫੇਲ ਹੋ ਗਏ, ਬਹੁਤ ਅਫਸੋਸ ਕੀਤਾ। ਡਾਕਟਰ ਭਾਈ ਵੀਰ ਸਿੰਘ ਜੀ ਦੇ ਕੋਲੇ ਆਏ, ਕਹਿੰਦੇ ਜੀ ਰੋਜ਼ ਦਰਬਾਰ ਸਾਹਿਬ ਵੀ ਜਾਈਦਾ, ਗੁਰੂ ਮਹਾਰਾਜ ਦੀ ਸੰਗਤ ਵੀ ਕਰੀਦੀ ਆ, ਬਾਣੀ ਵੀ ਪੜ੍ਹੀਦੀ ਆ, ਮੈਂ ਇਮਤਿਹਾਨ ਵਿੱਚੋਂ ਫੇਲ ਹੋ ਗਿਆ। ਕਹਿੰਦੇ ਭਾਈ ਸਬਰ ਕਰ, ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਨੂੰ ਮੰਗ, ਨਾਰਾਜ਼ ਨਾ ਹੋ, ਪਰਮੇਸ਼ਰ ਨਾਲ ਸਤਿਗੁਰਾਂ ਨਾਲ ਨਾਰਾਜ਼ਗੀ ਨਹੀਂ ਕਰੀਦੀ। ਕੀ ਪਤਾ ਮਹਾਰਾਜ ਨੇ ਤੇਰੇ ਲਈ ਕੀ ਕਰ ਦੇਣਾ, ਜੋ ਤੂੰ ਸੋਚਦਾ ਉਹ ਬਹੁਤ ਥੋੜਾ ਹੋਵੇ, ਵਾਹਿਗੁਰੂ ਨੇ ਕਿੰਨੀ ਵੱਡੀ ਕਿਰਪਾ ਕਰ ਦੇਣੀ। ਭਾਈ ਵੀਰ ਸਿੰਘ ਜੀ ਨੇ ਉਹਨੂੰ ਕਿਹਾ ਵੀ ਤੂੰ ਵਕਾਲਤ ਦਾ ਕੋਰਸ ਕਰ। ਵਕਾਲਤ ਦਾ ਕੋਰਸ ਕੀਤਾ, ਵਕਾਲਤ ਪੂਰੀ ਪਾਸ ਹੋਈ। ਜਦੋਂ ਵਕੀਲਾਂ ਵਿੱਚੋਂ ਵੱਡੇ ਵਕੀਲ ਬਣ ਕੇ ਫਿਰ ਲਾਹੌਰ ਹਾਈ ਕੋਰਟ ਦੇ ਸਭ ਤੋਂ ਪਹਿਲਾਂ ਸਿੱਖ ਜਦੋਂ ਅੰਗਰੇਜ਼ ਰਾਜ 'ਚ ਬਣੇ ਸਨ, ਉਹਨੂੰ ਸਰ ਸਿੰਘ ਜੀ ਵਾਹਿਗੁਰੂ ਨੇ ਪਤਾ ਨਹੀਂ ਕਿੰਨੀ ਕੁ ਵੱਡੀ ਦਾਤ ਦੇ ਦੇ, ਕਿੰਨੀ ਕੁ ਵੱਡੀ ਕਿਰਪਾ ਕਰਦੇ ਨੇ। ਉਹ ਸਾਡੇ ਚਿੱਤ ਵਿੱਚ ਨਹੀਂ, ਸਾਡੇ ਚੇਤੇ ਵਿੱਚ, ਸਾਡੇ ਧਿਆਨ ਵਿੱਚ, ਸਾਡੇ ਖਿਆਲ ਵਿੱਚ ਨਹੀਂ। ਜੋ ਵਾਹਿਗੁਰੂ ਚਾਹੁੰਦਾ ਉਹ ਕਰ ਦਿੰਦਾ, ਏਡਾ ਬਖਸ਼ਿਸ਼ਾਂ ਦਾ ਮਾਲਕ ਹੈ। ਇਸ ਤੋਂ ਅੱਗੇ ਉਪਦੇਸ਼ ਬਖਸ਼ਦੇ ਹਨ, ਇਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਿਆ ਹੋਇਆ ਸ਼ਬਦ ਹੈ, ਰਾਮਕਲੀ ਦੀ ਵਾਰ ਵਿੱਚ ਵੀ ਆਇਆ। ਇਸ ਨੂੰ ਧੰਨ ਗੁਰੂ ਅਮਰਦਾਸ ਜੀ ਨੇ ਉੱਤਰ ਦਿੱਤਾ ਇਸੇ ਸ਼ਬਦ ਦਾ ਅੱਗੇ ਨਾਲ ਨਿਰਣਾ ਕੀਤਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਹੈ ਕਿ ਇਹ ਭਾਈ ਇਹ ਸਲੋਕ ਤੀਜੇ ਪਾਤਸ਼ਾਹ ਜੀ ਨੇ ਵੀ ਉਚਾਰਿਆ, ਮਹੱਲਾ ਤੀਸਰੇ ਪਾਤਸ਼ਾਹ ਜੀ ਨੇ।
ਚਿੰਤਾ ਵੀ ਆਪ ਕਰਾਏ ਸੀ
ਭਾਈ, ਚਿੰਤਾ ਫਿਕਰ ਵੀ ਆਪ ਹੀ ਉਹ ਕਰਾਉਣ ਵਾਲਾ ਹੈ।
ਅਚਿੰਤ ਕੇ ਆਪੇ ਦੇ,
ਅਚਿੰਤ ਚਿੰਤਾ ਤੋਂ ਰਹਿਤ ਵੀ ਕਰਨ ਵਾਲਾ ਤੇ ਸਾਰੀਆਂ ਦਾਤਾਂ ਦੇਣ ਵਾਲਾ ਵੀ ਉਹ ਆਪ ਹੀ ਹੈ ਵਾਹਿਗੁਰੂ।
ਨਾਨਕ ਸੋ
ਕਹਿੰਦੇ ਸੋ ਉਸ ਵਾਹਿਗੁਰੂ ਨੂੰ ਸਦਾ ਸਲਾਹੀਏ, ਉਹਦੀ ਮਹਿਮਾ ਵਡਿਆਈ ਕਰੀਏ, ਜਸ ਕਰੀਏ,
ਸਭਨਾ ਸਾਰ ਕਰੇ,
ਸਾਰਿਆਂ ਦੀ ਸਾਰ ਸੰਭਾਲ ਕਰਦਾ। ਇਸੇ ਸਲੋਕ ਦਾ ਸਾਧ ਸੰਗਤ ਜੀ ਅੱਗੇ ਨਿਰਣਾ ਆ ਗਿਆ, ਚਿੰਤਾ ਤੇ ਆਪ ਕਰਾਏ ਸੀ। ਚਿੰਤਾ ਤਾਂ ਜੀਵ ਕਰਦਾ, ਫਿਕਰ ਤਾਂ ਬਹੁਤ ਕਰਦਾ, ਪਰ ਅਚਿੰਤ ਪਦ ਵੀ ਉਹ ਵਾਹਿਗੁਰੂ ਦਿੰਦਾ, ਚਿੰਤਾ ਤੋਂ ਰਹਿਤ, ਫਿਕਰਾਂ ਤੋਂ ਰਹਿਤ। ਇਸ ਕਰਕੇ ਉਸ ਵਾਹਿਗੁਰੂ ਦੀ ਸਦਾ ਸਲੋਤਾ ਕਰੀਏ, ਉਹਦਾ ਜਸ ਕਰੀਏ। ਚਿੰਤ ਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਹੋਈ। ਚਿੰਤ ਵਿੱਚ ਚਿੱਤ ਬਣੀ ਲੱਗੀ ਰਹਿਣੀ, ਫਿਕਰ ਲੱਗੇ ਰਹਿਣੇ, ਉਹਨੂੰ ਚਿੰਤਾ ਕਹਿੰਦੇ ਹੈ। ਚਿੰਤ ਵਿੱਚ ਚਿੰਤਾ ਤੇ ਆਪ ਪਰਾਏ ਸੀ। ਜਦੋਂ ਆਪ ਵਾਹਿਗੁਰੂ ਪਰਮੇਸ਼ਰ ਦਾ ਚੇਤੇ ਕਰੇਗਾ ਨਾ, ਉਹਨੂੰ ਸਿਮਰਨ ਕਰੇਗਾ। ਆ ਕਈ ਸਾਡੇ ਵੀਰ ਨਾ ਇੰਨੇ ਫਿਕਰਾਂ ਦੇ ਬੋਝ ਥੱਲੇ ਆ ਜਾਂਦੇ ਆ, ਡਿਪਰੈਸ਼ਨ ਦਾ ਇੰਨਾ ਸ਼ਿਕਾਰ ਹੋ ਜਾਂਦੇ ਆ, ਸਾਧ ਸੰਗਤ ਜੀ ਫਿਕਰਾਂ ਥੱਲੇ ਇੰਨਾ ਮਨ ਉਹਨਾਂ ਦਾ ਭਾਰ ਥੱਲੇ ਆ ਜਾਂਦਾ, ਨੀਮ ਪਾਗਲ ਦੀ ਨਸ਼ਾ ਵਿੱਚ ਚਲੇ ਜਾਂਦੇ। ਹਾਂ ਹਾਂ ਪਰ ਹੁੰਦੇ ਆ ਜ਼ਿਮੀਦਾਰ ਲੋਕ, ਗਰੀਬ ਲੋਕ, ਕਿੰਨੀ ਆਤਮਘਾਤੀ ਜਰੂਰਤ ਸਨ। ਮਹਾਰਾਜ ਕਹਿੰਦੇ ਭਾਈ ਚਿੰਤਾ ਕਰਨਾ, ਫਿਕਰ ਕਰਨਾ ਕੁਝ ਨਹੀਂ ਹੁੰਦਾ। ਇਸ ਕਰਕੇ ਚਿੰਤੇ ਕਰ ਉਸ ਵਾਹਿਗੁਰੂ, ਤੇਰੇ ਸਾਰੇ ਫਿਕਰਾਂ ਨੂੰ ਅਚਿੰਤ ਬਾਜੀ ਤੈਨੂੰ ਦੇਣ ਵਾਲਾ ਉਹ ਆਪ ਹੈ, ਤੇ ਤੇਰੇ ਫਿਕਰੋਂ ਨੇ ਆਪ ਲਾਉਣੇ। ਇਸ ਕਰਕੇ ਉਹਨੂੰ ਚੇਤੇ ਕਰ, ਨਾਲ ਉਸ ਲਾਈਆ ਉਸ ਵਾਹਿਗੁਰੂ ਨੂੰ ਸਦਾ ਸਲਾਹੀਏ, ਜਿਹੜਾ ਸਾਡੇ ਅਨੁਸਾਰ ਨਹੀਂ, ਜੋ ਆਪਣੀ ਮਰਜ਼ੀ ਨਾਲ ਸਾਰਿਆਂ ਦੀ ਪਾਲਣਾ ਸਾਰ ਸੰਭਾਲ ਵੀ ਕਰਦਾ ਤੇ ਸਾਰਿਆਂ ਨੂੰ ਦਾਤਾਂ ਵੀ ਦਿੰਦਾ, ਐਸੀਆਂ ਦਾਤਾਂ ਦੇ ਦਿੰਦਾ ਜਿਹੜੀਆਂ ਕਦੇ ਸੋਚਿਆ ਵੀ ਨਹੀਂ ਹੁੰਦਾ। ਉਹ ਸਾਰੀਆਂ ਚਿੰਤਾ ਫਿਕਰਾਂ ਨੂੰ ਮੇਟ ਕੇ ऐसा वाहेगुरु परमेश्वर दयालुता करने वाला है। हम समा आगे जाने की आज्ञा नहीं, बंदा समा पूरा है। सात संत जी क्योंकि संतान ने समय से जाना होता, शहर निवासी संतान के कारोबार कामकाज नौकरी पेशा, इसलिए दास की बेनती है कि 18 तारीख को गुरुद्वारा श्री गुरु सिंह सभा टाटी बंद खंडे बाटे का अमृत संचार होगा। सात संत जी 11 बजे जिन्होंने अजे तक खंडे बाटे का अमृत नहीं छकिया उन्होंने बेनती है भाई खंडे बाटे का अमृत छको, अज तो मन बनाओ, जेड़ा कोई नशिया का सेवन करता नशिया का त्याग करे, जिन्हों ने सिखा के घर में जन्म लैके केस कटाया साफ सूत केस रखो, धन श्री गुरु ग्रंथ साहब जी ने लड़ लग के अपना जीवन सफल करो। सात संत जी इस टाउन के महापुरख दंतनी टकसाल के 13वें मुखी सचखंड वासी संत ज्ञानी करतार सिंह जी खालसा पिंडरा वाले, महापुरख दंतनी टकसाल के 14वें मुखी मध्य मुजाहद अमर शहीद संत ज्ञानी जरनैल सिंह जी खालसा पिंडरा वाले, सेवा और सिमरन की परोपकार की मूर्त जिन्हों महापुरखों ने एडा वड्डा परोपकार किया गिनती नहीं की जा सकती, घर घर जाके सिखी का प्रचार इन्होंने महापुरख सेवा समर के पुंज संत बाबा ठाकुर सिंह जी खालसा जी वो बहुत इन्होंने शहर आके सिखी का गुरमत का प्रचार करते रहे, बहुत वड्डा उन्होंने परोपकार किया बिरध अवस्था के बहुत वही है शहर दिया संत महापुरखों की देन है। सो दसवीं टकसाल का तुम हर साल ही प्रोग्राम बनाते रहे हो, बहुत बड़िया सेवावान करते रहे हो, मैं सारे रायपुर दिया संतों का रोल मोल करके धन्यवाद करना क्योंकि रायपुर शहर के समागमों की अज इतनी संपूर्णता है। अगले प्रोग्राम दुर्गत भलाई से रखे गए हैं ता करके मैं थोड़े चरणों में सनमन बेनती की है, जेडे संघ सेवा में लगे हैं मैनू आग्या आई है भी कोई विशेष नाम नहीं लेना, मैं समुचे सिंघा का जेडे बंबे तो आए उन्होंने भी रायपुर के सिंघा का भी जिन्हें भी संघ सेवा कर रहे सब का योग करके बहुत बहुत धन्यवाद। इतों की जिनी प्रबंधक कमेटी है सारी प्रबंधक कमेटी का हर ग्रंथी साहब जी का भी रोज रोज करके बहुत बहुत धन्यवाद। जिन्या संत बहरों आईया इतों आईया सारिया संत माइया भाइयों का रो रो करके बहुत बहुत धन्यवाद। इतनिया हाजरिया बेनतियां प्रवान करनिया कथा की समाप्ति है। सत संत जी नंद साहब जी का पाठ सिंघा ने देने की हेतु भी कर दिता, जे प्रबंधकों की आग्ञा होगी तो अरदास करा कि कुछ मिनट भाई हरभजन सिंह जी मूल मुंबई तो आए हैं और सतगुरु जी के सुखासन के वक्त कुछ बेनतियां संत को कर गए क्योंकि नाले तो समा हो गया जरा सिर मैं दसिया। सो सात संत जी सुखिया संत ने जे प्रबंध क्योंकि टाइम का जो होंगे वह सारा प्रबंधकों के हाथ होंगे, सो जे आग्ञा होगी मान का सुखासन होंगे समा भी कीर्तन सोहे जी का पाठ मुक्त किया जाएगा ते संतों को कुछ बेनतियां कर सकेंगे। अगले प्रोग्रामों बाद अमृत संचार बाद सतगुरु जी के सरूप विराजमान करने तो उपरंत लंगर तैयार है, सारिया संत ने लंगर छा के जाना, इतनिया बेनतियां प्रवान करनिया भुला चुका फिलहाल करनिया
चिंता पे आप कराए सी अचिंत पे आपे दे लाजक सो सारा हिया जे सबना सार करे वाहिगुरु जी का।